ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
Investment Alert।
जी हाँ, 125 एकड़ जमीन का टुकड़ा ब्रेंट के शहर में, जिसके तीन साइड पे सड़क लगती है, 1000 फीट राइट ऑन हाईवे 2, दूसरी साइड पे हाईवे 403, तीसरी सड़क प्रॉपर्टी 9 की है। इसमें तीन बेडरूम का एक घर बना हुआ है, साथ में एक बड़ा शेड, एक बड़ा बान भी है। याद रखो, ये 82 एकड़ जमीन फार्मिंग के वास्ते इस्तेमाल हो रही है। इट्स अ मनी प्रोड्यूसिंग प्रॉपर्टी, पोटेंशियल फ्यूचर डेवलपमेंट लैंड एज इट इज राइट ऑन हाईवे 403। 125 एकर्स ऑफ लैंड इन ब्रांड। Call Arifa Muzaffar 647-898-6245।
अब डेंटल सर्विस आपके घर पर। जी हाँ, आपने सही सुना, इकरा अहमद मोबाइल डेंटल हाइजीनिस्ट प्रोवाइड करती हैं व्हाइटनिंग और क्लीनिंग सर्विस आपके घर पर। इसके साथ कंप्लीट ओरल एग्जाम और डायरेक्ट बिलिंग आपकी इंश्योरेंस कंपनी को। बहुत ही प्रोफेशनल, आज ही कॉल कीजिए 905-630-8112, 905-630-8112।
CIBC ग्लोबल मनी ट्रांसफर के साथ अपने परिवार को ज्यादा से ज्यादा खुशियां दें। CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/GMT इवेंट पर जाएं और प्रोमो कोड GMT इवेंट के साथ अपने पहले ट्रांसफर पर $300 तक वापस पाएं। शर्तें और CIBC फॉरेन एक्सचेंज रेट्स लागू।
नान एंड कबाब GTA में 6 लोकेशंस और अब मिसिसागा में भी। नान एंड कबाब, ऑथेंटिक अगवान कुजीन, फ्रेश एंड डिलीशियस ग्रिल आइटम्स एंड डिनर प्लेटर फॉर पिकअप एंड डिलीवरी। ऑर्डर थ्रू nandk.ca, 90 एनिगम बुलेवार्ड मिसिसागा, और ओंटारियो N401-905-501-9889, 905-501-9889। नान एंड कबाब।
लॉन्ग टर्म केयर में काम करना एक नौकरी से बढ़कर है। यह एक इत्मीनान बख्श और मुस्तहकम करियर है। लॉन्ग टर्म केयर के बढ़ते हुए शोबे का हिस्सा बने, हमारे बुजुर्गों और प्यारों की मदद करें, लॉन्ग टर्म केयर में अपना मुस्तकबिल बनाएं। मजीद जानने के लिए ontario.ca/LTC careers पर जाएं। हुकूमत ओंटेरियो की जानिब से अदायगी करदा।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828, 905-450-2828.
Ayyo, who is the stager?
Complete home furniture and appliances, latest style, color, fabric, golden ya phir silver, modern, traditional, contemporary furniture and decor. Complete home furniture and appliances, must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Brampton. 905-244-4663. 244-4663.
क्या आप एक कार एक्सीडेंट में इन्वॉल्व हैं और आपको बेहतरीन लॉयर की तलाश है? हेमोफार प्रेजेंस की आपके लिए एक जाना पहचाना लॉयर है और मैं आपकी अपनी अंजुम कुरैशी आपके मसलों को उन तक पहुंचाती हूं। हमारी कंसल्टेंसी बिल्कुल फ्री है। कार एक्सीडेंट में आपका मशवरा लेना आपका कानूनी हक है। आप हमें कॉल कर सकते हैं 416-570-0157। जी हाँ, 416-570-0157।
अगर आपको रियल एस्टेट ट्रांजैक्शन, फैमिली मैटर्स, विल्स एंड एस्टेट मैटर्स या सिविल लिटिगेशन में कोई भी दुश्वारी हो या आपको फौरी मदद चाहिए, प्रोफेशनल सर्विसेज के लिए कांटेक्ट करें मलिक लॉ ऑफिस के मोहम्मद अतीक मलिक, बैरिस्टर एंड सोलिसिटर। सर्व करते हैं जीटीओ में दो लोकेशन से, 7045 एडवर्ट्स बुलेवार्ड सुइट 203 मिसिसागा, 1825 मार्कहम रोड सुइट 205 टोरंटो। मलिक लॉ ऑफिस, कॉल टुडे 6477261949, 6477261949।
उफ, घर लेना तो अब बहुत ही मुश्किल, अब तो सिर्फ तस्वीरें देख के ही घर ले सकते हैं।
लो भाई, तुम कॉल करो ना टीम हिना को और इंद्रजीत सजन को, उनके पास ब्रैम्पटन में अर्बन टाउन हाउसेस का प्रोजेक्ट है। 6 लाख कीमत है, 60,000 90 दिन में पे करना है। असाइनमेंट इसमें मौजूद है, लेवीज बिल्कुल कैप्ड है, इंटरसेक्शन मिसिसागा और सैंडलवुड। $5,000 की बचत भी हो सकती है डेकोर डॉलर्स में। टीम हिना 416-993-6600, 416-993-6600।
Grill and Chick, delicious and healthy grilled chicken and rotisserie chicken sandwiches, burgers, wings, squares, popcorn chicken salad, garlic bread, sweet dishes. आपने पहुंचना है 15 Montpelier Street, Brampton, Mississauga Road and Financial Drive Commercial Intersection, Grill and Chick, 905-456-0500, Grill and Chick।
खूबसूरत दांत, बाएतमाद मुस्कुराहट और बाएतमाद गुफ्तगू, आपकी और आपके खानदान की मुस्कुराहटों की जमीन। फिलिंग्स, क्राउन्स, ब्रिजेस, क्लीनिंग, एक्सेप्टिंग न्यू पेशेंट्स, फ्री कंसल्टेशन, दांतों की संभाल के लिए डॉक्टर पद्मजा, 310 शेपर्ड एवेन्यू ईस्ट, 299-7466।
अब मॉर्गेज लेना और भी आसान, सेंटम फ्यूचर मॉर्गेज ग्रुप के काकब जावेद को कॉल करें। प्राइवेट मॉर्गेज फॉर एनी पर्पसेस, कमर्शियल मॉर्गेज, इंडस्ट्रियल मॉर्गेज, फार्म एंड हॉबी फार्म, वेरी कंपैरेबल रेट्स फॉर फर्स्ट, सेकंड एंड थर्ड मॉर्गेज, न्यूकमर्स टू कनाडा, फर्स्ट टाइम बायर्स, सेल्फ एम्प्लॉयड, रीफाइनेंसिंग, डेट कंसोलिडेशन, असेस इन रियल एस्टेट, ही विल मेक मॉर्गेज इजी फॉर यू। काकब जावेद मॉर्गेज एजेंट, 416-454-6065।
दांतों के इलाज के लिए डॉक्टर ने बिल बहुत ज्यादा बता दिया, सोचती हूँ बैक होम जाके दांतों का मुकम्मल इलाज कराऊं।
छोड़ो भाई, किंग बेस्ट स्माइल डेंटिस्ट्री को विजिट कर लो। दांत निकालना हो, क्राउन्स, ब्रिजेस, डेंचर्स, इम्प्लांट्स, बच्चों के दांतों का मुकम्मल इलाज, रूट किनाल ट्रीटमेंट और नए पेशेंट्स के लिए फ्री इलेक्ट्रिकल टूथ ब्रश भी है। कंसल्टेशन इज एब्सोल्युटली फॉर फ्री।
पर जाना कहाँ है?
288 किंग स्ट्रीट वेस्ट, हैमिल्टन में, 905-521-0540, 905-521-0540।
GTA में सबसे बड़ा पाकिस्तानी हलाल बुफे, 40 से ज्यादा आइटम्स के साथ, अब विलेज टेस्ट पर मिसिसागा में। ब्रेकफास्ट बुफे सैटरडे एंड संडे 10 AM टू 2:30 PM, डिनर बुफे फ्राइडे टू संडे 5:30 PM टू 10:30 PM। पार्टी हॉल इज ओपन नाउ। मजीद मालूमात के लिए कॉल करें 6477744888, 4141 डिक्सी रोड, यूनिट 10 & 11, मिसिसागा, विलेज टेस्ट।
एशियन फूड सेंटर, 905-793-1338। आपके किचन की तमाम जरूरियात एक ही छत तले। फ्रूट्स एंड वेजिटेबल्स, ग्रोसरीज एंड स्टिफल्स, फ्रेश डेयरी एंड एग, बेवरेज एंड कन्फेक्शनरी, ब्रांडेड फूड्स, पर्सनल केयर एंड हाउसहोल्ड, स्वीट्स एंड समोसास। Order now for in-store free pickup, 905-793-1338. Home delivery is also available. Asian Food Center, 905-793-1338. Asian Food Center.
جناب السلام علیکم ورحمۃ اللہ وبرکاتہ، ہمارے فام مظفر، السلام علیکم ورحمۃ اللہ وبرکاتہ، کیسے ہیں آپ سارے؟ ایک سارے ہم سب ایک دم سے خیریت سے، آپ کی دعاؤں کے طلبگار، اور یقیناً ہماری دعاؤں میں آپ ہر لمحہ
شامل، پروگرام میں خوش آمدید. آج کے پروگرام میں یقیناً میں آپ کو، ہم تمام اس محفل میں 4:45 تک ہم آپ کے ساتھ شامل ہوں گے، 4 تک ہمارے پاس مظفر اور ماجد جمال صاحب آپ کے ساتھ رہیں گے، اور 4 to 5 تک شازیہ صاحبہ رہیں گی. دسمبر بھی دیکھیے صاحب اپنے اختتامی دنوں میں ہے. بڑے عرصے کے بعد ہمیشہ سے یہی سنتے رہے کہ وائٹ کرسمس. آج فال کا لاسٹ ڈے کہا جا رہا ہے، حالانکہ مجھے تو بڑے دنوں سے ٹھنڈ لگ رہی ہے، مگر کل سنا ہے آفیشیل ونٹر سٹارٹ ہونے جا رہا ہے، اور بس جی برف ہی برف ہوگی. اس دفعہ کرسمس کے موقع پر برف ہٹانے میں لوگ گزریں گے. اگر ہم کووڈ کے حوالے سے بات کرتے ہیں تو کووڈ کی تعداد آپ دیکھیے گا، کل ہم تقریباً 4,000 کو کراس کر گئے تھے، آج الحمدللہ نمبر کم ہے، مگر کیونکہ پورے کے پورے رزلٹس بھی تو نہیں آئے نا، ایکچوئل رزلٹس آپ کو کل ملیں گے جناب ماجد جمال صاحب کے پاس، اس کے لیے مکمل ڈیٹیل ہوگی. مگر اس سے پہلے میں بتاتی چلوں، آپ سے ریکویسٹ ہے کہ آپ ہماری ویب سائٹ پہ ضرور تشریف لائیں، www.eawaz.com ہماری ویب سائٹ ہے. یہاں پہ اگر آپ تشریف لاتے ہیں اردو کی نیوز، انگریزی کی نیوز، اور یہ اسسٹنٹ سارٹ ان مسساگا فیل ٹو ریمین کلیشن، آپ دیکھیے گا یہ ڈنڈاس اور ڈکسی کے قریب ایکسیڈنٹ ہوا ہے، جس میں وہ پیڈسٹرینین تھا ایک بیچارہ، جس کو ٹکر مار کے، یعنی انسانیت جو ہے وہ بالکل غائب ہوتی چلی جا رہی ہے، اور یقیناً یہ شخص بچے گا نہیں، خود ہی کبھی نہ کبھی پکڑا ضرور جائے گا. اور آج جو لوگوں نے اوپن ہو گیا 18 سے اوپر تک کے لوگوں کے لیے جو کووڈ کی بوسٹر ڈوز ہے، وہ بھی آج اوپن ہو گئی ہے. یقیناً بکنگ فلی بک چل رہا ہے. میں نے بھی ابھی تک کوشش نہیں کی، آج جا کے میں بھی کوشش کروں گی، آپ بھی جلد از جلد کوشش کر لیجئے گا. کوشش کریں کہ ایک دفعہ پھر سے وہی احتیاطی تدابیر کو اختیار کیا جائے. یہ باہر اگر نکلیں تو آپ گلوز پہن کے نکلیں، گاڑی میں آئیں تو سینیٹائزر کا استعمال کیجئے گا. ہمارے اپنے آفس میں ایک پروگرام تھا، وہ جو کہ فرائیڈے کو تھا، اور ہمارے آفس میں سارے بہت غمگین ہیں، ہمارے پروڈیوسرز کو بھی یقیناً اس کا افسوس ہے، مگر ذمہ داری کا احساس کے حوالے سے. کرسمس کی ایک پارٹی تھی جو کہ فرائیڈے کو ہونا قرار پائی تھی، مگر جب کووڈ کا نمبر جب بڑھتا، آپ کو پتہ ہی ہے کہ فرائیڈے کو میں نے 8%، آج 9% کو کراس کیا ہوا ہے ہم نے، جو نمبر اتنی تیزی سے بڑھتا چلا جا رہا ہے کووڈ کا. تو کوشش کریں کہ باہر نکلیں تو آپ گلوز کا استعمال کریں، گاڑی میں واپس آئیں تو آپ سینیٹائزر کا استعمال کریں، ہاتھوں کو بار بار آپ صابن سے دھونے کا کوشش کریں. ماسک کے حوالے سے کہا جا رہا ہے کہ رادر دین یوزنگ ون ماسک، آپ ڈبل ماسک استعمال کریں. آپ ہی کی زندگی، میری اور آپ کی زندگی، اور اگر زندہ ہیں تو دنیا کے کھیل بھی دیکھتے چلے جائیں گے. ویسے تو دنیا خوفناک حدوں کو چھو رہی ہے. میں آج کے پروگرام کو دوستوں کے نام کرنا چاہتی ہوں. ایک بہت پیاری سی پوئم میری نظر سے گزری، اپنے شہر بہت یاد آتے ہیں، اپنے علاقے بہت یاد آتے ہیں، وہ علاقے، مگر اب جب ہم جاتے ہیں ان علاقوں میں تو وہ تھوڑے سے سنسان ہمیں نظر آتے ہیں، کیونکہ گھر بہت سے جو پرانے گھر تھے وہ ختم ہو کے وہاں نئے گھر بن گئے، یا بچے بڑے ہوئے، جائیدادوں کی تقسیم کی وجہ سے ایک گھر دو میں تقسیم ہوا، دو سے چار میں تقسیم ہو گیا. دوست احباب کی وجہ سے وہ شہر پر رونق لگا کرتے ہوتے تھے، مگر اب ان شہروں میں بھی جائیں تو وہ شہر سنسان بیابان لگتے ہیں، کیونکہ ہر تمام دوست مختلف جگہوں کے اوپر چلے گئے. بعض دوستوں کو دیکھنے کو، ملنے کو، ان کی آواز سننے کو بھی دل کرتا ہے. قرآن کی بھی آیت ہے کہ جب انسان کی عمر زیادہ ہو جاتی ہے تو وہ بچپنے کی جانب لوٹ جاتا ہے، اور مجھے لگتا ہے بالکل اس میں کوئی غلط بات نہیں، اور قرآن غلط بات کر بھی کیسے سکتا ہے. یہ پوئم ہے بڑی پیاری، اور دوست احباب کے نام ہم کرتے ہیں، آپ کے نام ہم کرتے ہیں، کچھ دوستوں کے نام. کہتے ہیں جب یاد کا قصہ کھولوں تو کچھ دوست بہت یاد آتے ہیں، جب یاد کا قصہ کھولوں تو کچھ دوست بہت یاد آتے ہیں، میں گزرے پل کو سوچوں تو کچھ دوست بہت یاد آتے ہیں. اب جانے کون سی نگری میں آباد ہے جا کر مدت سے، میں رات گئے تک جاگوں تو کچھ دوست بہت یاد آتے ہیں. کچھ باتیں تھیں پھولوں جیسی، کچھ لہجے خوشبو جیسے تھے، میں شہر چمن میں ٹہلوں تو کچھ دوست بہت یاد آتے ہیں. وہ پل بھر کی ناراضگیاں، وہ پل بھر کی ناراضگیاں اور مان بھی جانا پل بھر میں، اب خود سے جب بھی روٹھوں تو وہ دوست بہت یاد آتے ہیں۔ واقعی ایک زمانہ تھا کہ دلوں میں محبت اتنی زیادہ تھی اور کہ کبھی ناراضگی ہوتی تھی نا تو دل اپنے آپ سے خفا ہو جایا کرتا تھا، تو ہم فوراً ایک دوسرے کو منا بھی لیا کرتے ہوتے تھے، مگر اب زندگی بالکل بدل کے رہ گئی، یکسر بدل کے رہ گئی۔ آج کے پروگرام میں دو چار چیزیں میں نے آپ کے ساتھ شیئر کرنی ہیں۔ بہت شکریہ ہمارے ان تمام سپانسرز کا جن کے توسط سے ہم یہ پروگرام آپ کی خدمت میں پیش کرتے ہیں۔ میگا منی ایکسچینج، اگر آپ نے رقم پاکستان بھجوانی ہے آج وہ کھلے ہوئے ہیں بر وقت، بیشتر اس کی چھٹیاں شروع ہو جائیں، بر وقت رقم کی ترسیل کے لیے میگا منی ایکسچینج، فاسٹ فرینڈلی سروس، افورڈیبل پرائس، آف کورس یو گیٹ دا بیسٹ ڈالر ریٹ۔ مسٹر اینڈ مسز شباہت سے بات کیجیے گا، 4196 کوتھرا روڈ، مسز ساگا، www.megamoneyexchange.com ان کا ویب سائٹ ہے، اور 9052794754۔ اس بات کی گارنٹی ہے کہ آپ کی رقم بر وقت پہنچے گی اور ڈالر کا بہترین ریٹ دیا جائے گا آپ کو، اینڈ دیٹس واٹ دا بزنس از۔ میگا منی ایکسچینج، 9052794754۔ ہمارے پروگرام کو تعاون دیتے ہوتے ہیں ویلج ٹیسٹ، بہترین ریسٹورینٹ ہے، اور میری آپ لوگوں سے ریکویسٹ ہے، وہ کہتے ہیں نا کہ جب دعا بھی مانگیے گا، تو میں نے بڑے بوڑھوں سے پہلے سنا تھا اس بات کو کہ کہتے ہیں جب سب کے لیے آپ دعا مانگتے ہوئے اپنے لیے مانگتے ہیں نا تو قبولیت بھی زیادہ ہوا کرتی ہے۔ اسمال بزنسز کو ہماری ایک دوسرے کی سپورٹ کی ضرورت ہے، اینڈ ٹوگیدر انشاءاللہ وی ول میک آور سیلف اسٹرانگر۔ آپ سے ریکویسٹ ہے کہ اگر آپ نے کھانا کھانے جانا ہے، اگر آپ کوئی کیٹرنگ کروانا چاہتے ہیں یا آپ منتھلی پیکج لینا چاہتے ہیں فوڈ کا، تو ویلج ٹیسٹ سے رابطہ کیجئے گا۔ جی ٹی اے کا سب سے بڑا حلال پاکستانی بفے آپ کو یہاں پہ ملتا ہے، سیٹرڈے سنڈے پہ بفے ہوتا ہے، فرائیڈے سے بلکہ بفے شروع ہو جایا کرتا ہوتا ہے، آپ رابطہ کر لیجئے گا۔ فیصل شہزادین کی ویب سائٹ آپ نوٹ کر لیجئے گا، villageTaste.ca، اور فیصل شہزاد صاحب کا نمبر ہے فیصل چٹھا، 6477744888۔ ویلج ٹیسٹ اگر آپ گوگل کریں گے تو یو وونٹ مس دیئر نمبر ایٹ آل۔ یہاں سے آج میں بھی آپ کو لے کے جاؤں گی ہمارا ایک پروگرام، سارے پروگرام 770 کی بہت خوبصورت ہے، اور ہر پروگرام کی اپنی خوشبو ہے، ہر پروگرام کی اپنا ایک مزاج ہے۔ مارننگ آور سے جناب رانا سدھو صاحب اور چرنجیت برار پروگرامز کو شروع کرتے ہیں، ان کے بعد جگدیش گریوال، پھر ہمارے یدویر جسوال صاحب، اس کے بعد پھر سوڈی وہ آتے ہیں، جنجوا صاحب تشریف لاتے ہیں، اس کے بعد سوڈی ناگرا، اور ابھی آپ نے پروگرام کو سنا، اس سے پہلے کمل جی نے پروگرام کو پیش کیا۔ تمام پروگرامز اپنی نوعیت کے، ویکینڈ کے پروگرام بھی بہت خوبصورت ہوا کرتے ہیں، آپ سنا کیجیے، اپنا فیڈ بیک بھی ضرور دیا کیجیے گا۔ جنجوا صاحب میرے ساتھ شامل ہوں گے، کیونکہ ہندوستان میں یہ دو واقعات جو ہوئے ہیں، جس طرح سے ہم مسلمانوں کے لیے ہماری ریلیجیس پلیسز ہیں، اسی طرح سے ہندوستان میں گولڈن ٹیمپل جو گردوارا ہے، اٹس ہندو ہماری سکھ کمیونٹی کے لیے انتہائی مقدس مقام کنسیڈر کیا جاتا ہے، سکھ وہاں پر جو واقعہ ہوا، اور اس کے بعد جس شخص نے یہ واقعہ کیا اس شخص کو کہتے ہیں، اس کے پاس کوئی آئیڈینٹیفیکیشن نہیں تھی۔ جناب جنجوا صاحب خود ہی ابھی آ کے آپ کے ساتھ شیئر کریں گے، ہم ان سے جو ہی آپ کی کال ملاتے ہیں تو وہ یقیناً آپ سے آ کے بات کرتے ہیں، دونوں چیزوں کو ہم ابھی آپ کے ساتھ شیئر کریں گے۔ پاکستان میں سعودی عربیہ کے کہنے میں، کیونکہ سعودی عربیہ میں اگر جو یہ مسلمان تنظیم کے جو اسلامی تعاون کی جو تنظیم ہے، اس کے ممالک اگر سعودی عربیہ اکٹھے کرتا تو بہت سے ممالک نے سعودی عربیہ نہیں پہنچنا تھا، جیسے ٹرکی نے نہیں جانا تھا، جیسے ایران نے نہیں جانا تھا، پروبیبلی انڈونیشیا بھی نہ جاتا، اور بھی بہت سے ممالک جو شاید نہ پہنچ سکتے۔ دنیا بہت بری طرح سے تقسیم اس وقت ہے، ایون مسلمان ممالک بھی، اور مسلمانوں کی ہسٹری بھی، دس از ویری انفارچونیٹ۔ میرا خیال ہے تمام تواریخ کی ہسٹری کو اگر آپ دیکھ لیں، کرسچنز اور جوئش میں بھی ایک زمانے میں شدید جنگ تھی، آپ لوگوں کے نوٹس میں ہی ہے اگر آپ نے ہسٹری کو دیکھا ہے تو۔ مسلمز کے درمیان بھی, اور اس کے بعد یہ تو آپ صلی اللہ علیہ وآلہ وسلم کے زمانے سے ہی پتہ لگ گیا تھا کہ 72 فرقوں نے جنم لینا ہے. اور اب سعودی عربیہ میں, کیونکہ تمام ممالک نے اکٹھا نہیں کہنا تھا, سعودی عربیہ کی فرمائش پر پاکستان میں مسلم ممالک کی یہ تنظیم کے تقریباً جتنے ممالک ہیں, ٹوٹل 57 کنٹریز ہیں, مسلم کنٹریز ہیں جو کہ یہ اسلامی تعاون کی تنظیم کے, جن کو پاکستان میں اکٹھا ہونا تھا. آف کورس کووڈ کی وجہ سے تمام ممالک کے لوگ اکٹھے تو نہ ہو پائے. 20 ممالک کے جو وزرائے خارجہ تھے وہ اجلاس میں شرکت کے لیے پاکستان پہنچے. 10 کے نائب وزراء یا وزیر مملکت اپنے ملکوں سے نمائندگی کی, زوم کے ذریعے آئے. اجلاس میں اقوام متحدہ, یورپین یونین, عالمی مالیاتی اداروں, علاقائی اور بین الاقوامی تنظیموں, جاپان, جرمنی اور دیگر نان او آئی سی ممالک کے نمائندوں کو بھی دعوت دی گئی تھی, کیونکہ افغانستان کی صورتحال بہت مخدوش ہے. وہاں جو لوگ ہیں, ظاہر ہے ان کے تمام فنڈز کو بلاک کر لیا گیا. بائے دا وے, جب میں یہ خبر آپ کے ساتھ شیئر کر رہی ہوں تو ایک اور خبر, جیسے مجھے اور آپ کو معلوم ہی ہے کہ افغانستان سے تمام کے تمام جو امریکنز تھے ان کا انخلا ہو گیا تھا, بٹ اسٹل امریکہ کا جب دوحہ میں ملاقات ہوئی تو امریکہ نے یہ کہا تھا کہ ہمارے کچھ لوگ جو وہاں پر ابھی پھنسے ہوئے ہیں ان کو بھی فارغ کیا جائے, جس کا جواب طالبان نے یہ دیا تھا کہ ہم نے تو تمام کے تمام لوگوں کو بھیج دیا. امریکہ سے ایک پروگرام ڈائنمو, اس کو ڈائنمو کے نام سے یہ ایک پروگرام تھا, جس کے تحت دو گروپس اور جو امریکنز یا لیگل امریکنز افغانستان میں پھنسے ہوئے تھے ان کو واپس لایا گیا. پہلے گروپ کے بیچ میں 39 لوگوں کو لے کے آئے ہیں اور دوسرے گروپ کے بیچ میں کچھ اور لوگوں کو لے کے آئے. تیسرا طائفہ بھی آنا ہے. اب اس میں جو میں آپ کے ساتھ شیئر کرنا چاہتی ہوں, یہ ایک گروپ ہے, گروپ آف پیپل, جو ایک انہوں نے نیو یارک سے تیسرا جہاز جو ہے نا وہ ابھی آنے کا ہے. پروجیکٹ ڈائنیمو سیفلی ریسکیوڈ 39 امریکن یو ایس جو تھے. یہ وہ لوگ ہیں جو کہ پہلی جو شپمنٹ ڈائنیمو کی, دو بندے ڈائنیمو گروپ کے افغانستان گئے تھے اور بڑی خاموشی سے انہوں نے وہ جو امریکن یا لیگلی سیٹل امریکن ٹیم دو لوگوں کی ان کی گئی تھی اور وہ 39 لوگوں کو پہلی شپمنٹ میں ریسکیو کر کے لے کے آئے یو ایس سے. میں پہلے ان کو افغانستان سے اڑانے کے بعد کسی اور ملک میں لے کے گئے ہیں جس کا انہوں نے ذکر نہیں کیا, بعد میں پھر ان کو فلوریڈا لے کر کے آئے ہیں. سیکنڈ گروپ جو ہے وہ بھی ان کا ریسکیو کر لیا گیا ہے. آل ٹوگیدر آئی بلیو سو 47 لوگوں کو لے آئے ہیں. اب تیسرا جہاز جو باقی رہے لوگ ہیں وہ ڈائنیمو کے ممبرز افغانستان جاتے ہیں, اور اب تیسرے جہاز میں جو بقیہ ماندہ امریکن یا لیگل امریکن جو اور ممالک سے ہیں اور وہاں پہ ان کو لے کے آیا چلا جائے گا. تو او آئی سی کے یہ جو ہے اس میں وہ کہتے ہیں اجلاس میں انٹرنیشنل یورپین کنٹریز کو بھی انہوں نے کیا ہوا تھا. معاملہ صرف یہ تھا کہ افغانستان کے لوگوں کی مدد کیسے کی جائے. سعودی عربیہ نے کچھ ایک فنڈ کو مختص کیا ہے افغانستان کے لیے. اسی دوران انڈیا میں بھی اتوار کو افغانستان میں بحران اور علاقائی روابط پر ایک ڈائیلاگ ہو رہا ہے, جس میں وسطی ایشیا ممالک کرغستان, تاجکستان, قزاقستان, ترکمنستان, ازبکستان کے وزرائے خارجہ شریک ہیں. تامن ممالک کے وفود پاکستان میں ہونے والے اجلاس میں اپنے ممالک کی نمائندگی ضرور کر رہے ہیں, مگر وہ ہندوستان میں جو ڈائیلاگ ہے اس میں بھی موجود ہے. ایک لحاظ سے اچھی بات ہے, خطے میں اگر امن ہو جائے, وچ از ناٹ پاسبل, وچ از نیکسٹ ٹو امپاسبل, تو ہماری دعا ہے کہ خطے میں امن ہو جائے. جب یہ میں بات کر رہی ہوں تو جنجوا صاحب 12 سے 1 بجے کے درمیان پروگرام کرتے ہیں, اور یقیناً آئی ایم سیڈ ٹو اناؤنس کہ گولڈن ٹیمپل میں توہین کا ارتکاب کرنے کی کوشش والے شخص کو پھر تشدد کا شکار کرنے کے بعد اس کو ہلاک کر دیا گیا. حالانکہ میں یہ کہتی ہوں کہ اگر اس کو اریسٹ کر لیا جاتا تو شاید پتہ چل جاتا کہ اس کے پیچھے کون ہے, مگر اب کرے گا کون اور بھرے گا کون, یہ بعد کی بات ہے. جنجوا صاحب, گڈ آفٹرنون, ست سری اکال, کی حال ہے ویرے؟
ਸਰਫਾ ਜੀ ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ, ਤੁਹਾਨੂੰ ਵੀ ਪਿਆਰ ਭਰੀ ਤੇ ਤੁਸੀਂ ਏਅਰ ਤੇ ਲਿਆ, ਥੈਂਕ ਯੂ ਸੋ ਮਚ। ਤੁਸੀਂ ਦੱਸ ਕੇ ਹਟੇ ਹੋ ਵੀ 12 ਵਜੇ ਤੋਂ 1 ਵਜੇ ਤੱਕ ਆਪਾਂ ਪ੍ਰੋਗਰਾਮ ਕਰਦੇ ਹਾਂ ਸਾਂਝਾ ਵਿਰਸਾ, ਉਹ ਚ ਵੀ ਅੱਜ ਇਹੀ ਟਾਕ ਸ਼ੋਅ ਰਿਹਾ ਜਿਹੜੀ ਤੁਸੀਂ ਹੁਣ ਗੱਲ ਕਰਕੇ ਹਟੇ ਹੋ ਗੋਲਡਨ ਟੈਂਪਲ ਅੰਮ੍ਰਿਤਸਰ ਸਾਹਿਬ ਦੇ ਵਿੱਚ, ਪੰਜਾਬ ਚ, ਇੰਡੀਆ ਦੇ ਵਿੱਚ ਜੋ ਮੰਦਭਾਗੀ ਘਟਨਾ ਹੋਈ ਆ ਉਹਦੇ ਬਾਰੇ ਆਪਾਂ 2-4 ਮਿੰਟ ਜੇ ਗੱਲ ਕਰਨੀ ਚਾਹੁੰਦੇ ਹਾਂ ਆਪਾਂ ਕਰ ਸਕਦੇ ਹਾਂ। ਤੁਸੀਂ
ਜੀ ਪਲੀਜ਼ ਦੱਸੋ ਕੀ ਹੋਇਆ, ਕੀ ਔਰ ਇੱਕ ਵਾਕਿਆ ਨਹੀਂ ਹੋਇਆ, ਉੱਤੇ ਥੱਲੇ 2 ਵਾਕਿਆ ਹੋਏ ਨੇ ਜਿਹੜੇ ਤੇ ਗੋਲਡਨ ਟੈਂਪਲ ਪਹੁੰਚਿਆ ਉਹਦੀ ਤੇ ਕੋਈ ਟ੍ਰੇਲ ਨਹੀਂ ਪਤਾ ਚੱਲ ਰਹੀ, ਬਿਕੋਜ਼ ਉਹਦੇ ਕੋਲ ਕੋਈ ਉਹਦੀ ਆਈਡੈਂਟੀਫਿਕੇਸ਼ਨ ਨਹੀਂ ਸੀ। ਪਰ ਦੂਜਾ ਵਾਕਿਆ ਜਿਹੜਾ ਹੋਇਆ ਉਹਦੇ ਕੋਲ ਵੀ ਆਈਡੈਂਟੀਫਿਕੇਸ਼ਨ ਨਹੀਂ ਸੀ, ਉਹਨੂੰ ਵੀ ਮਾਰ ਦਿੱਤਾ ਲੋਕਾਂ ਨੇ, ਪਰ ਉਹਦੀ ਸਿਸਟਰ ਨੇ ਐਕਸੈਪਟ ਕਰ ਲਿਆ ਕਿ ਮੇਰਾ ਭਰਾ ਬੜੇ ਦਿਨਾਂ ਦਾ ਗਵਾਚਿਆ ਹੋਇਆ ਸੀ।
ਅਰਫਾ ਜੀ ਉਹੀ ਮੈਂ ਗੱਲ ਸਟਾਰਟ ਕਰਦਾ, ਸ਼ੁਰੂ ਚ ਥੋੜੇ ਦਿਨ ਪਹਿਲਾਂ ਜਦ ਹਜੇ ਕਿਸਾਨ ਮੋਰਚਾ ਦਿੱਲੀ ਦੇ ਵਿੱਚ ਚੱਲਦਾ ਸੀ, ਤਕਰੀਬਨ 5-6 ਸਟੇਟਾਂ ਦਾ ਕਹਿ ਲਓ, ਸਾਰੇ ਕਿਸਾਨ ਉਹ ਕਿਸੇ ਵਰਗ ਨਾਲ ਵੀ ਜੁੜਿਆ ਹੋ ਸਕਦਾ, ਸਿੱਖ ਨਾਲ, ਹਿੰਦੂ ਨਾਲ, ਮੁਸਲਮਾਨ, ਈਸਾਈ ਨਾਲ, ਕਿਸੇ ਜਿਹੜਾ ਕਿਸਾਨ ਆ ਕੋਈ ਵੀ ਖੇਤੀ ਕਰਦਾ, ਜਿਹੜੇ ਭਾਰਤ ਸਰਕਾਰ ਕਾਲੇ ਕਾਨੂੰਨ ਬਿੱਲ 3 ਲੈ ਕੇ ਆਏ ਸੀ, ਠੀਕ ਆ, ਮੈਂ ਪੰਜਾਬੀ ਥੋੜੀ ਜਿਹੀ ਉਹ ਜ਼ਿਆਦਾ ਰੱਖੂੰਗਾ ਕਿਉਂਕਿ ਮੈਨੂੰ ਹਿੰਦੀ 'ਚ ਥੋੜਾ ਹੱਥ ਮੇਰਾ ਟਾਈਟ ਆ, ਤੇ ਉਹਦੇ ਨਾਲ ਸਮਝਣ ਵਾਲੇ ਆਪਣੇ ਸਰੋਤਿਆਂ ਨੇ ਸਮਝ ਲੈਣਾ ਸਾਰੀ ਗੱਲ ਨੂੰ, ਅੰਡਰਸਟੈਂਡ ਕਰੇ ਲੈਣਾ, ਹਨਾ
ਜੀ।
ਤੇ ਉਹ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ਼ ਆਪਣੇ ਕਿਸਾਨ ਭਾਰਤ ਦੇ ਉੱਥੇ ਬੈਠੇ ਸੀ ਦਿੱਲੀ ਦੇ ਵਿੱਚ, ਉੱਥੇ ਜਦ ਉਹ ਕਿਸਾਨ ਮੋਰਚਾ ਚੱਲਦਾ ਸੀ ਉੱਥੇ ਵੀ ਬੇਅਦਬੀ ਦੀਆਂ ਘਟਨਾ ਦੇਖਣ ਨੂੰ ਮਿਲੀਆਂ, ਨਿਹੰਗ ਜਥੇਬੰਦੀਆਂ ਨੇ ਇੱਕ ਮੁੰਡੇ ਦਾ ਗੁੱਟ ਵੱਢਤਾ, ਲੱਤ ਵੱਢਤੀ, ਬਾਅਦ 'ਚ ਉਹ ਵੀ ਹਲਾਕ ਹੋ ਗਿਆ, ਡੈਥ ਹੋ ਗਈ ਸੀ ਉਹਦੀ ਵੀ। ਨੰਬਰ 2 ਤੇ ਆ ਜਾਓ ਇੱਧਰ ਆਨੰਦਪੁਰ ਸਾਹਿਬ,
ਮੈਂ ਅਗਰ ਕਿਤੇ ਤੁਹਾਨੂੰ ਟੋਕਾਂ ਤੇ ਮਾਈਂਡ ਨਾ ਕਰਿਆ ਜੇ, ਇਹਦਾ ਮਤਲਬ ਹੈ ਕਿ ਜਿਹਨੇ ਉਹ ਹਰਕਤ ਕੀਤੀ ਸੀ ਉਹਨੂੰ ਹੀ ਮਾਰਤਾ ਗਿਆ ਤਾਂ ਕਿ ਟ੍ਰੇਲ ਨਾ ਪਤਾ ਲੱਗ ਸਕੇ।
ਜੀ ਜੀ, ਉਹਨੂੰ ਏਦਾਂ ਮਾਰਦਾ ਕਿਉਂਕਿ ਜਿਹੜਾ ਹਜੂਮ ਹੁੰਦਾ ਨਾ, ਭੀੜ ਹੁੰਦੀ ਆ ਜੀ, ਉਹ ਕਿਸੇ ਦੇ ਬੱਸ 'ਚ ਨਹੀਂ ਹੁੰਦੀ,
ਸਹੀ,
ਕੋਈ ਉਹਦੇ ਤੇ ਲਗਾਮ ਨਹੀਂ ਕਰ ਸਕਦਾ ਉਸ ਵਕਤ,
ਸਹੀ,
ਕਿਉਂਕਿ ਲੋਕ ਪੀਪਲ ਜ਼ਿਆਦਾ ਹੁੰਦੇ ਆ, ਇੱਕਦਮ ਕੁੱਟ ਖਾਣੇ ਵਾਲਾ ਇੱਕ ਬੰਦਾ, ਮਾਰਨੇ ਵਾਲੇ 50 ਬੰਦੇ ਜਾਂ 500 ਬੰਦਾ, ਉਹ ਵਿਚਾਰਾ ਸੱਟਾ ਕਿਤੋਂ ਨਾ ਕਿਤੇ ਤੱਕ ਵੱਜੂਗੀ ਨਾ, ਥੈਂਕ ਥੈਂਕ। ਅੱਛਾ ਜੀ, ਉਹ ਤੋਂ ਬਾਅਦ ਉੱਥੇ ਜਿਹੜੀ ਇਹ ਘਟਨਾ ਹੋਈ ਬਹੁਤ ਮੰਦਭਾਗੀ ਘਟਨਾ ਨੂੰ ਆਪਾਂ ਸਾਰਿਆਂ ਨੇ ਕੰਡੈਮ ਵੀ ਕੀਤਾ ਵੀ ਨਹੀਂ ਸੀ ਹੋਣਾ ਚਾਹੀਦਾ, ਉਹਨੂੰ ਪੁਲਿਸ ਦੇ ਹਵਾਲੇ ਕਰਦੇ, ਉਹ ਨਸ਼ੇ ਹੀ ਸੀ ਬੰਦਾ, ਕੋਈ ਨਸ਼ੇੜੀ ਸੀ, ਆਖੇ ਜੀ ਬੇਅਦਬੀ ਹੋ ਗਈ। ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖੀ ਕਹਿ ਲਓ, ਆਨੰਦਪੁਰ ਸਾਹਿਬ ਬਹੁਤ ਵੱਡਾ ਗੁਰਦੁਆਰਾ ਸਾਹਿਬ ਕਹਿ ਲਓ ਜਾਂ ਸਿੱਖੀ ਦਾ ਇੱਕ ਘਰ ਕਹਿ ਲਓ, ਅੱਜ ਦੇ ਦਿਨ ਆਨੰਦਪੁਰ ਸਾਹਿਬ ਛੱਡਿਆ ਸੀ ਬਾਬਾ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੱਚਿਆਂ ਦਾ ਪਰਿਵਾਰ ਨਾਲ ਸਮੇਤ, ਅੱਜ ਦੇ ਦਿਨ ਅੱਜ ਵੀ ਆਪਣੇ ਰਾਤ ਨੂੰ ਆਉਣੀ ਆ, ਜਦ ਉਸ ਵਕਤ 400 ਸਾਲ ਪਹਿਲਾਂ ਉਹ ਉੱਥੇ ਇੱਕ ਬੰਦੇ ਨੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਬੀੜੀ ਸਿਗਰਟ ਮੂੰਹ ਚ ਪਾ ਕੇ ਮਹਾਰਾਜ ਵੱਲ ਨੂੰ, ਗੁਰੂ ਗ੍ਰੰਥ ਸਾਹਿਬ ਵੱਲ ਨੂੰ ਧੂੰਆਂ ਛੱਡਿਆ ਅੰਦਰ ਦਰਬਾਰ ਸਾਹਿਬ 'ਚ ਜਾ ਕੇ, ਉਹ ਬੰਦਾ ਪੁਲਿਸ ਨੇ ਅਰੈਸਟ ਕਰ ਲਿਆ। ਉਹ ਬੰਦੇ ਨੇ ਅੱਜ ਤੱਕ ਨਹੀਂ ਕਿਹਾ ਵੀ ਮੈਂ ਕੌਣ ਆ ਤੇ ਮੇਰੇ ਮੈਂ ਕੀ ਆ, ਉਹਦੇ ਕੋਲ ਕੋਈ ਆਈਡੀ ਨਹੀਂ ਸੀ, ਕੋਈ ਲਾਇਸੈਂਸ ਨਹੀਂ, ਕੋਈ ਮੋਬਾਈਲ ਨਹੀਂ, ਕੋਈ ਕੁਛ ਨਹੀਂ। ਉਹ ਤੋਂ ਬਾਅਦ 5-7 ਦਿਨ ਪਹਿਲਾਂ ਹਰਿਮੰਦਰ ਸਾਹਿਬ ਦੇ ਵਿੱਚ ਸਰੋਵਰ ਦੇ ਵਿੱਚ ਗੁਟਕਾ ਸਾਹਿਬ ਪਾੜ ਕੇ ਬੰਦੇ ਨੇ ਸਰੋਵਰ ਦੇ ਵਿੱਚ ਪਾਣੀ 'ਚ ਸੱਟੇ।
ਜਦ ਮੈਂ ਇੱਥੇ ਰੋਕਣਾ ਚਾਹੁੰਦੀ ਹਾਂ, ਗੁਟਕਾ ਸਾਹਿਬ ਜੈਸੇ ਹਮਾਰਾ ਪੰਚਸੂਰਾ ਹੋਤਾ ਹੈ, ਮੇਰਾ ਖਿਆਲ ਹੈ
ਛੋਟਾ, ਹਾਂ
ਜੈਸੇ ਹਮਾਰਾ ਆਯਤੇ ਹੋਤੀ ਹੈ, ਇਸੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਕੀ ਆਯਾਤ ਗੁਟਕਾ ਸਾਹਿਬ ਮੇਂ ਲਿਖੀ ਹੋਤੀ ਹੈ,
ਜਿਹਦੇ 'ਚ ਬਾਣੀਆਂ ਵੱਖ ਵੱਖ, ਕੋਈ ਰਹਿ ਰਸ ਦਾ ਗੁਟਕਾ ਸਾਹਿਬ ਹੁੰਦਾ, ਕੋਈ ਜਪਜੀ ਸਾਹਿਬ ਦਾ ਹੁੰਦਾ, ਕੋਈ 5 ਬਾਣੀਆਂ ਦਾ ਹੁੰਦਾ, ਵੱਖ ਵੱਖ ਗੁਟਕਾ ਛੋਟੇ ਬਣਾਏ ਹੁੰਦੇ ਆ।
ਠੀਕ ਠੀਕ,
ਤੇ ਉਹਨੂੰ ਪਾੜ ਕੇ ਸਰੋਵਰ ਦੇ ਵਿੱਚ ਉੱਥੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਗੋਲਡਨ ਟੈਂਪਲ ਸਿੱਟਿਆ ਗਿਆ। ਜਦ ਉਹਨੂੰ ਅਰੈਸਟ ਕੀਤਾ ਟਾਸਕ ਫੋਰਸ ਨੇ ਜਾਂ ਪੰਜਾਬ ਪੁਲਿਸ ਨੇ, ਉਹ ਬੰਦਾ ਅੱਜ ਵੀ ਜੇ ਹਵਾਲਾਤ 'ਚ, ਉਹਨੇ ਦੱਸਿਆ ਨੀ ਵੀ ਮੈਂ ਕੌਣ ਆ ਤੇ ਕਿੱਥੋਂ ਆਈਡੀ ਉਹਦੇ ਕੋਲ ਵੀ ਹੈ ਨਹੀਂ ਸੀ। ਉਹ ਤੋਂ ਬਾਅਦ ਇਸ ਸੈਚਰਡੇ ਨੂੰ, ਸ਼ਨੀਵਾਰ ਨੂੰ, ਜਿਹੜਾ ਕੱਲ੍ਹ ਪਰਸੋਂ ਲੰਘ ਕੇ ਗਿਆ ਪਰਸੋਂ ਸੈਚਰਡੇ, ਬੰਦੇ ਨੇ ਦਰਬਾਰ ਸਾਹਿਬ ਮੇਨ ਹਾਲ ਦੇ ਵਿੱਚ ਗੋਲਡਨ ਟੈਂਪਲ ਦੇ ਵਿੱਚ ਜੰਗਲੇ ਤੋੜ ਕੇ, ਜੰਗਲੇ ਟੱਪ ਕੇ ਕਹਿ ਲਓ, ਅੰਦਰ ਮਹਾਰਾਜ ਦੇ ਸਰੂਪ ਤੋਂ ਥੱਲੇ ਜਿਹੜਾ ਤੁਸੀਂ ਗਏ ਹੋਣੇ ਆ ਦੇਖਿਆ ਹੋਣਾ, ਫੁੱਲਾਂ ਦੇ ਹਾਰ ਵਿਛਾਏ ਹੁੰਦੇ ਆ, ਸ੍ਰੀ ਸਾਹਿਬ ਜਿਹਨੂੰ ਆਪਾਂ ਕਿਰਪਾਨ ਕਹਿ ਦਿੰਦੇ ਹਾਂ, ਉਹ ਪਈਆਂ ਹੁੰਦੀਆਂ ਮਹਾਰਾਜ ਨੇ ਇੱਦਾਂ ਸਜਾਈਆਂ ਪੂਰੀਆਂ, ਉਹ ਕਿਰਪਾਨ ਜਾ ਕੇ ਬੰਦੇ ਨੇ ਚੱਕ ਲਈ। ਵੱਖ ਵੱਖ ਟੈਲੀਵਿਜ਼ਨਾਂ ਤੇ ਇਸ ਟਾਈਮ 3 ਦਿਨ ਹੋ ਗਏ ਇਸ ਘਟਨਾ ਨੂੰ, ਪਰ ਉਹ ਘਟਨਾ ਹਜੇ ਵੀ ਦਿਖਾਈ ਜਾ ਰਹੀ ਆ ਵਾਰ ਵਾਰ, ਕੋਈ ਵੀ ਬੰਦਾ ਜਾ ਕੇ ਟੀਵੀ ਤੇ ਦੇਖ ਸਕਦਾ, ਬਾਅਦ 'ਚ ਕਰ ਸਕਦਾ, ਸੋਸ਼ਲ ਮੀਡੀਆ ਤੇ ਬਹੁਤ ਪਿਆ। ਉਹਦੀ ਬੇਅਦਬੀ ਜਿਹੜੀ ਹੋਈ ਆ, ਉਹ ਬੰਦਿਆਂ ਨੇ ਜਿਹੜੇ ਉੱਥੇ ਪਹਿਰੇਦਾਰ ਬਾਬਾ ਜੀ ਦੇ ਬੈਠੇ ਹੁੰਦੇ ਆ, ਜਿਵੇਂ ਪਾਠ ਸੁਣਦੇ ਹੁੰਦੇ ਆ ਕੋਈ, ਹਨਾ, ਮੁਲਾਜ਼ਮ ਕਮੇਟੀ ਦੇ ਮੁਲਾਜ਼ਮ SGPC ਦੇ ਕਹਿ ਲਓ, ਉਹਨਾਂ ਨੇ ਉਹਨੂੰ ਫੜ ਲਿਆ, ਫੜ ਕੇ ਟਾਸਕ ਫੋਰਸ ਦੇ ਅੰਦਰ ਕੀਤਾ। ਪਰ ਉੱਥੇ ਭੀੜ ਸੀ ਬਹੁਤ ਲੋਕਾਂ ਦੀ, ਸੰਗਤ, ਕਿਉਂਕਿ ਸ਼ਾਮ ਦਾ ਟਾਈਮ ਸੀ, ਰਹਿ ਰਸ ਦਾ ਟਾਈਮ ਸੀਗਾ, ਉਹ ਭੀੜ ਨੇ ਉਹਨੂੰ ਬੰਦੇ ਨੂੰ ਕੁੱਟ ਕੁੱਟ ਕੇ ਮਾਰਤਾ, ਮਰ ਗਿਆ ਬੰਦਾ, ਡੈਥ ਹੋ ਗਈ। ਉਹ ਤੋਂ ਬਾਅਦ ਦੂਏ ਦਿਨ ਕੱਲ ਐਤਵਾਰ ਨੂੰ ਇੱਕ ਕਪੂਰਥਲਾ ਜ਼ਿਲ੍ਹਾ ਪੈਂਦਾ ਆਪਣੇ ਪੰਜਾਬ ਦੇ ਵਿੱਚ, ਇੰਡੀਆ 'ਚ, ਨਾਲੇ ਉੱਥੇ ਪਿੰਡ ਹੋਣਾ ਕੋਈ ਨਿਜ਼ਾਮਪੁਰ, ਉਸ ਨਿਜ਼ਾਮਪੁਰ ਦੇ ਵਿੱਚ ਵੀ ਕੋਈ ਸ਼ਖਸ ਇੱਦਾਂ ਗਿਆ, ਪਰ ਪੁਲਿਸ ਨੂੰ ਪੁਲਿਸ ਤਾਂ ਉਹ ਬੰਦੇ ਨੂੰ ਵੀ ਭੀੜ ਨੇ ਮਾਰਤਾ, ਪੁਲਿਸ ਨੇ ਅਰੈਸਟ ਵੀ ਕਰ ਲਿਆ, ਪੁਲਿਸ ਤੋਂ ਵੀ ਖਿੱਚ ਲਿਆ ਬੰਦੇ ਨੂੰ ਭੀੜ ਨੇ ਹਜੂਮ ਨੇ। ਜਦੋਂ ਉਹਦੀ ਡੈਥ ਹੋ ਗਈ, ਹੁਣ ਪੁਲਿਸ ਕਹਿੰਦੀ ਆ ਵੀ ਉਹ ਬੰਦਾ ਉੱਥੇ ਚੋਰੀ ਕਰਨ ਲਈ ਗਿਆ ਸੀ, ਬੇਅਦਬੀ ਨਹੀਂ ਸੀ ਕਰਨ ਗਿਆ। ਪਰ ਜਿਹੜੇ ਹਜੂਮ ਮਾਰਤੇ ਲੋਕਾਂ, ਉਹ ਮੁੰਡੇ ਦੀ ਭੈਣ ਬਿਹਾਰ ਤੋਂ ਕੋਈ ਆਈ ਆ ਸਾਹਮਣੇ, ਉਹਨੇ ਪੁਲਿਸ ਨੂੰ ਕਾਲ ਕੀਤੀ ਆ ਵੀ ਮੇਰਾ ਭਰਾ ਸੀ ਇਹ, ਵੀ ਪਰ ਇਹ ਲਾਪਤਾ ਕਈ ਦਿਨਾਂ ਤੋਂ। ਪਰ ਰੌਲਾ ਇਹ ਆ ਅਰਫਾ ਜੀ, ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਇੱਕ ਘਟਨਾ ਹੋ ਸਕਦੀ ਆ, ਦੋ ਹੋ ਸਕਦੀਆਂ, ਉੱਪਰ ਥੱਲੇ ਜਦ ਵਾਰ ਵਾਰ ਘਟਨਾਵਾਂ ਹੋਣ ਔਰ ਉਹ ਬੰਦਿਆਂ ਕੋਲ ਕੋਈ ਮੋਬਾਈਲ ਨਾ ਹੋਵੇ, ਕੋਈ ਲਾਇਸੈਂਸ ਨਾ ਹੋਵੇ, ਕੋਈ ਉਹਨਾਂ ਦੀ ਆਪਦੀ ਕਾਗਜ਼ ਪੱਤਰ ਕੋਈ ਆਈਡੀ ਨਾ ਹੋਵੇ, ਇਹਦਾ ਮਤਲਬ ਕਿਤੇ ਨਾ ਕਿਤੇ ਤੇ ਸ਼ੱਕ ਤਾਂ ਕਿਸੇ ਘੇਰੇ 'ਚ ਬਣਦੀ ਆ।
ਅੱਛਾ, ਇਹ ਮੈਂ ਬਲਕਿ ਜਦੋਂ ਸਾਰਾ ਦੇਖ ਰਹੀ ਸੀ, ਤੁਸੀਂ ਤੁਹਾਨੂੰ ਵੀ ਪਤਾ ਹੀ ਹੋਏਗਾ ਕਿ ਕੰਗਨਾ ਰਣਾਵਟ ਜਿਹੜੇ ਨੇ, ਅੱਛਾ ਇਹ ਜਿੰਨੇ ਕੇਸਿਸ ਹੋਏ ਨੇ ਇਹਨਾਂ ਦੇ ਵਿੱਚ ਜਿਹੜਾ ਬੰਦੇ ਨੇ ਗਲਤੀ ਕੀਤੀ ਉਹਨੂੰ ਮਾਰ ਹੀ ਦਿੱਤਾ ਗਿਆ ਤਾਂ ਕਿ ਰੈਕਰਡ ਹੀ ਨਾ ਰਹੇ ਕਿ ਇਸ ਮੁਹਿੰਮ ਦੇ ਪਿੱਛੇ ਕੌਣ ਹੈ।
ਕਿਉਂਕਿ ਅਰਫਾ ਜੀ ਤੁਹਾਡੀ ਵਰਡਿੰਗ ਵੀ ਠੀਕ ਆ ਵੀ ਮਾਰ ਦਿੱਤਾ ਗਿਆ, ਪਰ ਮੈਂ ਉਹੀ ਕਹਿੰਦਾ ਜੇ ਤਾਂ ਇੱਕ ਬੰਦੇ ਦੇ ਜਾਂ ਦੋ ਹੱਥ ਦੇ ਬੰਦੇ ਦੇ ਹੱਥੋਂ ਜਾਂਦਾ, ਫਿਰ ਤਾਂ ਉਹ ਬੰਦੇ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ, ਫੜਿਆ ਜਾਂਦਾ। ਅੱਜ ਆਪਣੇ ਪ੍ਰੋਗਰਾਮ 'ਚ ਦੁਪਹਿਰ ਵਾਲੇ 'ਚ ਵੀ ਮੈਂ SGPC ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਸਾਹਿਬ ਨੇ, ਜਿਹੜੇ ਮੈਂਬਰ ਨੇ SGPC ਦੇ, ਉਹਨਾਂ ਜਨਰਲ ਸੈਕਟਰੀ ਵੀ ਨੇ, ਉਹਨਾਂ ਨਾਲ ਇੰਟਰਵਿਊ ਕੀਤੀ ਹੈ, ਕੋਈ ਵੀ ਜਾ ਕੇ ਉੱਥੇ ਸੁਣ ਸਕਦਾ, ਬਾਅਦ 'ਚ ਕਰ ਸਕਦਾ, evaz.com ਦੇ ਉੱਪਰ 12 ਵਜੇ ਤੋਂ 1 ਵਜੇ ਵਾਲੇ ਟਾਈਮ 'ਚ। ਅਤੇ ਪਰ ਰੌਲਾ ਉਹਦੇ 'ਚ ਇਹ ਅਰਫਾ ਜੀ, ਜਦ ਜ਼ਿਆਦਾ ਬੰਦੇ ਕਿਸੇ ਬੰਦੇ ਨੂੰ ਕੁੱਟਣ ਲੱਗ ਜਾਂਦੇ ਆ ਨਾ, ਉਹ ਫਿਰ ਕਿਸੇ ਇੱਕ ਤੇ ਇਲਜ਼ਾਮ ਨਹੀਂ ਆ ਸਕਦਾ, ਕਿਉਂਕਿ ਬੰਦੇ ਹਰੇਕ ਨੂੰ ਹੁੰਦਾ ਯਾਰ ਕੁੱਟੋ ਕੁੱਟੋ।
ਜੰਜੂਆ ਸਾਹਿਬ, ਮੇਰਾ ਇੱਕ ਸਵਾਲ ਹੈ ਆਪਸੇ, ਔਰ ਆਰਟਿਸਟ ਜੋ ਹੈ ਉਹ ਸਭ ਕੇ ਹੁੰਦੇ ਹੈ ਔਰ ਜਿਹੜੇ ਆਰਟਿਸਟ ਨੇ ਉਹ ਸਾਰਿਆਂ ਨੂੰ ਕੇਅਰ ਵੀ ਕਰਦੇ ਨੇ, ਬਿਕੋਜ਼ ਸਭ ਲੋਕ ਉਹਨਾਂ ਨੂੰ ਪਸੰਦ ਕਰਨ ਵਾਲੇ ਹੁੰਦੇ ਨੇ। ਇੰਸਟਾਗ੍ਰਾਮ ਦੇ ਉੱਤੇ ਜਿਹੜੀ ਕੰਗਨਾ ਰਣਾਵਟ ਨੇ, ਉਹਨਾਂ ਨੇ ਜਦੋਂ ਸਿੱਖ ਕਮਿਊਨਿਟੀ ਨੂੰ ਖਾਲਿਸ ਤੌਰ ਤੇ, ਔਰ ਮੈਂ ਫਿਰ ਇੱਕ ਰਿਕੁਐਸਟ ਕਰਤੀ ਹੂੰ, ਹੁੰਦਾ ਇਹ ਵੇ ਕਿ ਜਦੋਂ ਮੈਂ ਐਜ਼ ਏ ਪਾਕਿਸਤਾਨੀ ਇਸ ਨਿਊਜ਼ ਨੂੰ ਕਵਰ ਕਰ ਰਹੀ ਹਾਂ ਤਾਂ ਲੋਕ ਕਹਿੰਗੇ ਪਤਾ ਨਹੀਂ ਮੈਂ ਕਿਉਂ ਇਸ ਚੀਜ਼ ਕੋ ਕਵਰ ਕਰ ਰਹੀ ਹੂੰ, ਬਟ ਯੈਸ ਇਟ ਇਜ਼ ਇਨਸਲਟਿੰਗ ਫੋਰ ਆਲ ਦਾ ਸਿੱਖਸ ਕਿ ਅਗਰ ਉਹ ਉਨਕੋ ਕਹਿਤੀ ਹੈ ਕਿ ਉਹਨਾਂ ਨੇ ਸਿੱਖ ਬਰਾਦਰੀ ਕੋ ਖਾਲਿਸਤਾਨੀ ਦਹਿਸ਼ਤਗਰਦ ਕਰਾਰ ਦਿਆ, ਤੋ ਇਸਮੇ ਪਾਂਚੋਂ ਉਂਗਲੀਆਂ ਬਰਾਬਰ ਤੋ ਨਹੀਂ ਹੈ, ਤੋ ਹਾਓ ਕੈਨ, ਔਰ ਉਸਮੇ ਜੋ ਸਿੱਖ ਬਰਾਦਰੀ ਹੈ ਉਸਕੇ ਬਾਅਦ ਉਹਨਾਂ ਨੇ ਬਾਲੀਵੁੱਡ ਸਕੈਂਡਲ ਕੁਈਨ ਕੇ ਖਿਲਾਫ ਪੁਲਿਸ ਮੇਂ ਸ਼ਿਕਾਇਤ ਵੀ ਦਰਜ ਕਰਾ ਦੀ ਹੈ। ਇਹ ਜੋ ਹਵਾ ਆਗ ਲਗਾਉਣਾ ਔਰ ਫਿਰ ਆਗ ਕੋ ਹਵਾ ਦੇਣੇ ਮੇਂ ਪੋਲੀਟੀਸ਼ੀਅਨਸ ਵੀ ਰੋਲ ਪਲੇਅ ਕਰ ਰਹੇ ਹੈ ਔਰ ਆਪਕੇ ਐਕਟਰਸ ਵੀ ਰੋਲ ਪਲੇਅ ਕਰ ਰਹੇ ਹੈ।
ਕੋਈ ਸ਼ੱਕ ਨਹੀਂ ਅਰਫ ਜੀ, ਉਹਦੇ 'ਚ ਇਹ ਆ ਕੰਗਣਾ ਰਣੌਤ ਦੀ ਜੇ ਆਪਾਂ ਗੱਲਬਾਤ ਕਰ ਲੈਂਦੇ ਹਾਂ, ਕੰਗਣਾ ਰਣੌਤ ਜੀ ਨੇ ਕਿਸਾਨ ਜਥੇਬੰਦੀਆਂ ਜਿਹੜੀਆਂ ਆਪਣੇ ਹੱਕ ਦੇ ਵਿੱਚ ਉੱਥੇ ਵਿਰੋਧ ਕਰ ਰਹੀਆਂ ਸੀ ਭਾਰਤ ਸਰਕਾਰ ਦਾ, ਹਿੰਦੁਸਤਾਨ ਗਵਰਨਮੈਂਟ ਦਾ, ਵੀ ਸਾਡੇ ਜਿਹੜੇ ਖੇਤੀ ਦੇ 3 ਕਾਲੇ ਕਾਨੂੰਨ ਬਿੱਲ ਲਿਆਂਦੇ ਆ ਤੁਸੀਂ ਉਹਨਾਂ ਨੂੰ ਵਾਪਸ ਕਰ ਲਓ, ਅਸੀਂ ਆਪਣੇ ਆਪਣੇ ਘਰਾਂ ਨੂੰ ਮੁੜ ਜਾਂਦੇ ਹਾਂ। ਮੀਟਿੰਗਾਂ ਹੋਈਆਂ, 11 ਮੀਟਿੰਗਾਂ ਹੋਈਆਂ, 12 ਮੀਟਿੰਗਾਂ ਹੋਈਆਂ ਵੱਖ ਵੱਖ ਮਿਨਿਸਟਰਾਂ ਨਾਲ, ਖੇਤੀਬਾੜੀ ਮਿਨਿਸਟਰ ਨਾਲ, ਐਗਰੀਕਲਚਰ ਮਿਨਿਸਟਰ, ਨਹੀਂ ਚਲੋ ਗੱਲ ਸਿਰੇ ਚੜ੍ਹ ਸਕੀ। ਜਿਹੜੇ ਐਕਟਰ ਨੇ ਉਹਨਾਂ ਨੂੰ ਆਪਣੀ ਪ੍ਰਮੋਸ਼ਨ ਕਰਨ ਦਾ ਕਿਤੇ ਕਿਤੇ ਮੌਕਾ ਮਿਲ ਜਾਂਦਾ ਵੀ ਚੱਲ ਯਾਰ ਅੱਜ ਦਾਜਿਆ ਲਾਏ ਦੋ ਵਿੱਚ ਦੀ ਵਿੱਚ, ਕੋਈ ਕਹਿ ਲਓ ਵੀ ਪੁੱਠਾ ਸਿੱਧਾ ਬਿਆਨ ਦੇਣਾ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਲੈਂਦੇ ਹਾਂ ਨਾ। ਉਹਨਾਂ ਨੇ, ਮੈਡਮ ਨੇ ਕੀ ਕੀਤਾ, ਕੰਗਣਾ ਰਣੌਤ ਜੀ ਨੇ ਵੀ ਪੁੱਠਾ ਸਿੱਧਾ ਇੱਕ ਬਿਆਨ ਦੇਤਾ ਵੀ ਜਿਹੜੇ ਇਹ ਧਰਨੇ ਤੇ ਬੈਠੇ ਆ ਨਾ ਬਜ਼ੁਰਗ ਬੁੜੀਆਂ ਮੱਤਾਵਾਂ ਆਂਟੀਆਂ ਚਾਚੀਆਂ ਤਾਈਆਂ ਜਾਂ ਬਜ਼ੁਰਗ ਬੰਦੇ, ਵੀ ਇਹ ਸਾਰੇ ਵਿਹਲੜ ਨੇ, 100-100 ਰੁਪਈਏ ਦਿਹਾੜੀ ਤੇ ਲਿਆਂਦੇ ਹੋਏ ਨੇ, ਕਿਸਾਨ ਤਾਂ ਕੋਈ ਹੋਰ ਨੇ ਜਿਹੜੇ ਆਪਣੇ ਘਰਾਂ 'ਚ ਖੇਤੀ ਕਰਦੇ ਆ, ਖੇਤਾਂ 'ਚ ਖੇਤੀ ਕਰਦੇ ਆ, ਇਹ ਤਾਂ ਵਿਹਲੇ ਲੋਕ ਨੇ, ਅੱਤਵਾਦੀ ਲੋਕ ਨੇ, ਆਤੰਕਵਾਦੀ ਨੇ, ਦਹਿਸ਼ਤਗਰਦੀ ਲੋਕ ਇੱਥੇ ਬੈਠੇ ਆ ਭਾਰਤ ਸਰਕਾਰ ਦੇ ਖਿਲਾਫ਼। ਹੁਣ ਤੁਸੀਂ ਇਹ ਸੋਚੋ ਵੀ ਜਿਹੜਾ ਇੱਕ ਬਜ਼ੁਰਗ ਆ 70 ਸਾਲ ਦਾ ਜਾਂ 50 ਸਾਲ ਦਾ 80 ਸਾਲ ਦਾ ਬਜ਼ੁਰਗ ਆਪਣੇ ਨਾਲ ਪੋਤੇ ਨੂੰ ਪੋਤੀ ਨੂੰ ਜਾਂ ਬੀਬੀਆਂ ਉੱਥੇ ਬੈਠੀਆਂ ਲੈ ਕੇ ਇੱਕ ਸਾਲ ਤੋਂ 378 ਦੇ ਉਹ ਧਰਨਾ ਚੱਲਿਆ, ਵਰਲਡ ਦੇ ਵਿੱਚ ਸਭ ਤੋਂ ਇੱਕ ਨੰਬਰ ਧਰਨਾ ਆਇਆ ਵੀ ਜਿਹੜਾ ਹਿੰਦੁਸਤਾਨ ਦੀ ਰਾਜਧਾਨੀ ਦੇ ਵਿੱਚ ਜਾ ਕੇ ਬਾਰਡਰਾਂ ਦੇ ਕਿਸਾਨਾਂ ਨੇ ਲਾਇਆ। ਕਿਸਾਨ ਉਹ ਪੰਜਾਬ ਦੇ ਵੀ ਆ, ਛੱਤੀਸਗੜ੍ਹ ਦੇ ਵੀ ਆ, ਯੂਪੀ ਦੇ ਵੀ ਆ, ਬਿਹਾਰ ਦੇ ਵੀ ਆ ਤੇ ਦਿੱਲੀ ਦੇ ਕਿਸਾਨ ਵੀ,
ਨੋਟ ਓਨਲੀ ਸਿਕਸ।
ਪਰ ਜਿਹੜੀ ਕੰਗਣਾ ਜੀ ਨੇ ਬਿਆਨ ਦਿੱਤਾ ਵੀ ਇਹ ਕਿਸਾਨ ਨਹੀਂ ਹੈਗੇ, ਇਹ ਅੱਤਵਾਦੀ ਨੇ, ਇਹ ਦਹਿਸ਼ਤਗਰਦੀ ਨੇ, ਉਹਨਾਂ ਨੂੰ ਮੈਡਮ ਨੂੰ ਇਹ ਨਹੀਂ ਪਤਾ ਵੀ ਜਿਹੜੀ ਰੋਟੀ ਪੀਜ਼ਾ ਤੂੰ ਖਾਂਦੀ ਆ ਮੈਡਮ, ਇਹ ਵੀ ਕਿਸੇ ਨਾ ਕਿਸੇ ਕਿਸਾਨ ਦੇ ਘਰੋਂ ਆਉਂਦੀ ਆ, ਉਹਦੇ ਖੇਤ 'ਚ ਹੀ ਆਉਂਦੀ ਆ।
ਇਸ ਇਜ਼ ਸੈਡ, ਮਗਰ ਮੈਂ ਮੈਨੂੰ ਲੱਗਦਾ ਹੈ ਕਿ ਹੋਤਾ ਇਹ ਹੈ ਕਿ ਬਾਜ਼ ਔਕਾਤ ਚਾਹੇ ਉਹ ਹਿੰਦੁਸਤਾਨ ਹੈ ਚਾਹੇ ਉਹ ਪਾਕਿਸਤਾਨ ਹੈ, ਹਿੰਦੁਸਤਾਨ ਮੈਂ ਅਗੇਨ ਆਪ ਬਹੁਤ ਸਾਰੇ ਇੰਡੀਅਨ ਹੈ, ਬਾਜ਼ ਔਕਾਤ ਮੈਨੂੰ ਬਾਅਦ ਮੈਂ ਕਾਲ ਕਰਕੇ ਵੀ ਕਹਿੰਦੇ ਹੈ ਕਿ ਸ਼ਾਇਦ ਮੈਂ ਮੇਰਾ ਆਈ ਲਵ ਆਲ ਮਾਈ ਇੰਡੀਅਨ ਬ੍ਰਦਰਸ ਐਂਡ ਸਿਸਟਰਸ, ਵੀ ਆਰ ਹਿਊਮਨ ਬੀਂਗਸ, ਹਮ ਸਭ ਕਾ ਖੂਨ ਲਾਲ ਹੈ, ਮਗਰ ਪੋਲੀਟੀਸ਼ੀਅਨਸ ان کے لیے دو بندوں کو، دس بندوں کو، 400 بندوں کو، مجمع کے 10,000 بندوں کو مروا دینا کوئی مشکل کام نہیں ہے. کس سمت میں پولیٹکس چل رہی ہے ہندوستان کی؟
جی پولیٹکس ادھے چ ہوندا بھی اپنی کرسی اپنے تھلے، بس آپا 5 سال لئی پکے، دنیا مردی ہے تا مرے کھیتے جاوے. کرسی دا مطلب، کرسی دا مطلب یوپی دے، سوری لکھیم پور ایک گھٹنا یوپی دے وچ ہوئی آ، جتھے اتھے دی سٹیٹ دے گرہ منسٹر نے آنا سی تے گرہ منتری کیندر دا اجے مشرا، شاید جی میں رونگ نام لینا ہوا، مشرا صاحب نے انہوں کے بیٹا بیٹے نے کسانوں کے اوپر ترے جانے بیگ، تھی ویڈیو دیکھی ہونی ہے، اوپر جیپ چڑھاتی انہوں کے اوپر، 4-5 بندے مر گئے. گلٹی قرار بھی دیتا انہوں نے، بیٹے نو مشرا صاحب نو فڑیا ہوا، چھوٹے مشرا نو کہہ لو، پولیس نے اریسٹ کیتا ہوا، پر ایک ترے بندے بیک تو جا کے تسی ادھر 100 دی سپیڈ تے 80 دی سپیڈ تے مگروں جیپ چڑھاؤ گے، وہ بندے کتھوں بچ جان گے؟ ویڈیو نے
میں جنجوا صاحب یہاں پہ میں تھے بھی کہنا چاہنی ہوں کہ لا قانونیت ہے، کہ شاید ہندوستان دے لوکاں دا وی عدالتاں تے اعتماد اٹھ گیا، اور اگر وہ محسوس کر دینے کہ کوئی شخص غلط کر رہا ہے تو وہ ذاتی طور تے فیصلہ کر کے انہوں انجام تک پہنچانا چاہتے ہیں.
میں تھوڑا روکدا وچ ٹوکدا، مینوں وہی گل چیتے آ گئی، 2015 دے وچ 2015 دے وچ ایک پنجاب دے وچ برگاڑی پنڈ آ، برگاڑی دے وچ کانڈ ہویا سی، گرو گرانتھ صاحب دی بے ادبی کیتی گئی سی، برکے مہاراج دے پیج کہہ لو بھی انگ پاڑ پاڑ کے گلیاں چ کھلار دتے گئے سی، جیڑی کہ یہ سکھ قوم نال، جویں ہن تسی مسلمان کمیونٹی کہہ لو بھی اپنے انہاں نوں منتے ہو نا، تھوڑے قرآن نوں رب منتے ہو نا، ادھر ہی آپ بھی سکھ کمیونٹی دے وچ گرو گرانتھ صاحب سڈے 11ویں گرو نے، انہوں رب مانتے ہیں، انہوں نے پیج کھلارے گئے، انگ کھلارے گئے گلیاں دے وچ، نالیاں دے وچ پوسٹر لا دے بھی اسی لے کے چلے ہیں، تھوڑے مہاراج نوں جنہیں فڑنا سانوں فڑ لو. وہ 2015 تو بعد سٹاں بنیاں، سی وی آئی جانچاں ہو گیا، سٹیٹ لیول دیا ایجنسیاں نے جانچ کر لی، اج تک ملزم نہیں فڑ ہوئے، نہیں فڑ ہوئے. پر ہن لوگ کی کہندے ہیں بھی جیڑا ملزم سڈے دھکے چڑھ گیا اسی انہوں اپنے حساب سے سزا دیں گے، جبکہ ہے غلط آ، ہے غلط آ، میں بھی کہنا بھی غلط آ، نہیں سزا آپ نہیں دے سکتے، پر لوگوں نے ہجوم نو روکے کون؟
کیونکہ قانون تو وشواس اٹھ گیا،
بہت تو وشواس اٹھ گیا،
قانون تو وشواس اٹھ گیا، اور اس سے کر کے لوکی اپنے ہر فیصلے دا حساب آپ کر لینا چاہندے نے. جنجوا صاحب بہت حجی، جنجوا صاحب بہت شکریہ تہاڈا ساڈے نال شامل ہون دے واسطے، انشاءاللہ ول ڈو ون ڈے پروگرام ٹوگیدر. آپ نے ہمیشہ ٹائم دیا ہے، مجھے پتا ہے کہ آپ مصروف ہیں، اور جب بھی میں کوئی ٹرک دیکھتی ہوں تو مجھے اپنا آپ بہت چھوٹا نظر آتا ہے، مجھے لگتا ہے میں ایسا بندہ نہیں، میں جا رہی ہوں ٹرک والا اوپر بیٹھ رہی دیکھ رہا ہوگا اندر کر کی رہی ہے مائی. بہت شکریہ
جی،
یہ تو جنجوا صاحب، بنجم قریشی سے آپ کی ملاقات کروانا چاہتی ہوں، اور یقیناً اٹس اے سیڈ ایونٹ، ان ایک بھی نہیں، آپ دیکھ لیجئے گا یہ کے بعد دیگرے کتنے لوگوں کو مارا گیا اس طرح سے، وہی کہتے ہیں نا وٹ ایور گوز اراؤنڈ دیٹ کمز اراؤنڈ. ابھی ریسنٹلی پاکستان میں جب واقعہ ہوا ہے تو بڑا ریڈیو پروگرامز نے ایموشنل وے میں اس کو کور کیا. میں یہ کہتی ہوں کہ ان ممالک میں لا قانونیت ہے جس نے موبز کو، چیزوں کو اپنے کنٹرول میں لینے کا اختیار کر لیا، یعنی وہ ایک ہجوم جم غفیر جس کو کنٹرول کرنا مشکل ہو جاتا ہے، اور وہ پھر انسان کی جان لینے کے بھی در پہ ہو جاتے ہیں. یہ ہندوستان کے دو واقعات میں نے آپ کے ساتھ شیئر کیے، دس از سیڈ اور گولڈن ٹیمپل. جیسے میرے لیے کعبہ شریف ہے، ایک سکھ کے لیے گولڈن ٹیمپل وہی اہمیت، اسی اہمیت کا حامل ہے. ہم آپ کی ملاقات کرواتے ہوتے ہیں منڈے کو انجم قریشی صاحبہ سے. انجم قریشی کا نمبر آپ نوٹ کر لیجئے گا، کل سے برف شدید پڑ جانی ہے. اللہ آپ کو صحت، تندرستی، خیریت اور عافیت سے اپنی منزل کی طرف لے کے چلے. اگر انشورنس نہیں تو انشورنس ضرور رکھیے گا، بائے کریں. غلطی آپ کی ہو یا دوسری پارٹی ہوگی، ان ایوری کیس پولیس آ کے انشورنس آپ سے مانگتی ہے. انجم ہی بہتر بتا سکتی ہے کیونکہ جس کا کام اسی کو ساجھے. 416-570-0157. انجم السلام علیکم اینڈ ہاؤ آر یو؟
بالکل ٹھیک ہے، اور تمام سننے والوں کو بھی آداب، نمستے، ست سری اکال. عارفہ آپ نے بالکل صحیح بات کہی، ابھی میری نظر سے یہ جو ابھی کل پرسوں جو برف پڑی ہے उसमें एक एक्सीडेंट हुआ जो कि 5 गाड़ियां एक साथ इन्वॉल्व थी। अब आप ये देखो कि आप ये तो समझ सकते हो कि चलो आपकी गाड़ी स्पीड होगी, आप बराबर वाली गाड़ी को लग जाओगे, सामने से गाड़ी आ रही होगी आप उसको जाके टकरा जाओगे। एक गाड़ी चलते हुए रोड पे किसी के ड्राइवे में घुस गई और वो औरत गाड़ी में बैठ के अपने पर्स से कुछ निकाल रही थी खड़ी गाड़ी में, उनके ड्राइवे में जाके उसने उसको मारा है और उस औरत का ऐसा एक्सीडेंट हुआ कि वो स्लिप होके गाड़ी ड्राइवे से बाहर आई और आती हुई दूसरी गाड़ी ने उसको मारा है। यानी जो चीजें हम कभी तस्वुर भी नहीं कर सकते वो भी हो जाता है। लिहाजा इंश्योरेंस के बगैर गाड़ी चलाने का कभी भी मत सोचिए, क्योंकि हमारे हक में हमारे बस में नहीं होता कि बाज़ औक़ात हम सोचते कुछ है और होता कुछ है, और 4 पैसे बचाने के लिए हम कहते हैं कि चलो इंश्योरेंस नहीं रखें या जो है मतलब गलत एड्रेसेस दे देते हैं। लोग इनसे भी बहुत ज्यादा नुकसान उठाते हैं, क्योंकि अगर आप गलत एड्रेस देते हैं आप कुछ महीनों के लिए चंद चीज टाइम के लिए तो आप बच जाएंगे उस चीज से, लेकिन अगर आपका कार एक्सीडेंट हो जाता है तो नो मैटर व्हाट इंश्योरेंस कंपनी फाइंड आउट हर हालत में कर लेती है कि आपका एड्रेस क्या था और आप कौन सा एड्रेस यूज कर रहे हैं। क्योंकि फर्ज कीजिए कि अगर आप मिल्टन का एड्रेस देते हैं और आप रहते एजेक्स में हैं तो आपकी सारी बैंकिंग वहां की होगी, डॉक्टर वहां का होगा, बच्चे स्कूल जाते होंगे, और इंश्योरेंस कंपनी कोई बेवकूफ नहीं है, उनको हर चीज का पता होता है। लिहाजा ऐसा छोटे छोटे पैसे बचाने के लिए ऐसा काम नहीं करें कि अगर कभी आपका कार एक्सीडेंट होता है तो इंश्योरेंस कंपनी आपके पूरे क्लेम को डिक्लाइन कर सकती है। अगर आपने उनसे कोई झूठ बोला होगा या मिस रिप्रेजेंटेटिव होगी तो आपके लिए बहुत ज्यादा मसला हो जाएगा। और जैसे अभी आरफा ने कहा कि आप इंश्योरेंस जरूर लें, मतलब अगर आप दूसरी तकलीफें उठा लें लेकिन बगैर इंश्योरेंस की गाड़ी को बिल्कुल मत चलाइए, क्योंकि इंश्योरेंस ना होने से कभी इतने बड़े बड़े प्रॉब्लम हो जाते हैं कि आपकी जायदाद आपकी प्रॉपर्टी पे भी मसाइल हो सकते हैं। लिहाजा हमारा काम है आपको अवेयरनेस देना, आपका काम है इस बात को गौर से सुनना। और जैसे कि अभी आरफा ने बताया, मेरे लिए भी बिल्कुल अभी खबर थी ये मेरे लिए कि कल से बहुत शदीद बर्फ पड़ने वाली है, तो जब आप निकलते
हैं आप तो अमरीका में बैठी हुई है और आप ऐश कर रही है वहाँ पे। एक प्रोग्राम हुआ था, ख्वाहिश थी आपसे मुलाकात हो जाए, आपकी बहू से मुलाकात हुई, आपने बेटे की शादी पे भी नहीं बुलाया मुझे।
नहीं नहीं, ये शादी जो ना 14 साल पहले हुई थी, और वो जो है ना अब मैंने उनको इसलिए भेजा था कि उस वक्त मैं अमेरिका में थी, लेकिन इस वक्त मैं एलन रोड पे ड्राइव कर रही हूँ, मैं कनाडा में हूँ, और ये कि आपसे मुलाकात का शर्फ जरूर हासिल करूंगी। और बात ये है कि जब आरफा होता ही है कि जब भी कभी कोई कार एक्सीडेंट होता है तो इंसान वो बातें सुनना चाहता है जो उसके लिए फायदेमंद होती है। जब आपका एक्सीडेंट होता है हम आपके मसले को सुनते हैं, आप सेल्फ एम्प्लॉयड हैं, आप काम करते हैं, आपके मसाइल क्या हैं, किस तरीके से जो है आपको किस चीज की जरूरत है, आपको आपने मतलब अपनी कार एक्सीडेंट के लिए आपने थर्ड पार्टी इंश्योरेंस ली हुई थी, फुल कवरेज थी, ये तमाम सर बातें जब हम आपसे करते हैं तो हम आप ही की बातें आपसे करते हैं, और यूं आपको क्लेम लेने में कम से कम ये भी समझ में आता है कि मुझे अगर इंश्योरेंस की कंपनी पैसा दे रही है तो एहसान नहीं कर रही है, बल्कि मैंने उसके लिए पॉलिसी के लिए हर महीने मैंने अपना प्रीमियम पे किया है। क्योंकि अक्सर लोगों का ये सवाल होता है कि मुझे पैसा क्यों मिलेगा, इसलिए मिलेगा कि आपने अपने लिए गल्ला खरीदा हुआ था, हर महीने उसमें पैसे डालते थे, और जब कभी कार एक्सीडेंट हुआ $1 मिलियन की लायबिलिटी के तहत इंश्योरेंस कंपनी ने आपसे भी कुछ वादे किए थे। तो अगर आप अपनी मेहनत की कमाई दे रहे हैं तो ये मालूम कीजिए कि मैं ये पैसे क्यों दे रहा हूँ, इसके एवज में मुझे क्या फायदे होंगे, और जब वो फायदे लेने का टाइम आता है तो जरूर लीजिए, क्योंकि ये हमारी बहुत मेहनत की कमाई है। 416-570-0157 एहतियात से गाड़ी चलाइए, कोई भी कार एक्सीडेंट हो जाता है या पहले का हुआ हुआ है, एट फॉल्ट है नॉट एट फॉल्ट है, हमें कॉल करके जरूर बात करें, क्योंकि जिसका काम उसी को साझे, एक लॉयर जो आपको मशवरा दे सकता है, जो आपकी रहनुमाई कर सकता है, वो कोई और नहीं कर सकता।
बहुत शुक्रिया।
और अंजुम कुरैशी इंशाल्लाह फिर फ्राइडे को हाजिर होंगे,
और आपकी अपनी अंजुम कुरैशी फिर फ्राइडे,
और आपकी अपनी अंजुम कुरैशी।
416-570-0157 आपका नंबर है। थैंक यू वेरी मच। थैंक यू साहब। कुटैस लगना चाहिए और कभी कभी जरूर लगना चाहिए। वैसे तो जो ये अभी रिलीजियस जो वाकयात हुए हैं, इंडिया का एक और वाकया आपके साथ शेयर करते हैं। एक औरत थी, उससे किसी बड़ी सड़ी हुई थी, सड़ी तपी बड़ी हुई थी, तो उसे किसी ने पूछा मर्द की जमा बताएं
मर्द की जमा मर्द है मर्द
मर्दूत सड़ी पड़ी थी, उससे पूछा अभी मर्द की जमा गा गई थी मर्दूत। अच्छा जी, अभी एक खबर आपके साथ शेयर करने लगी हूँ, वीडियो दिखाऊंगी आपको, झूठ नहीं है, नथिंग मिलावट। वो क्या हुआ इंडिया में ना, उत्तर प्रदेश के इलाके में, वो
ایک خاندان نے ایک لڑکی کو پرپوز کیا اور شادی کے دن ظاہر ہے لڑکی کے ماں باپ کی اپنی عزت ہوا کرتی ہوتی ہے, مگر لڑکی کے ماں باپ بھی آج کل کے دور میں بڑے چیتا قسم کے لوگ ہو گئے ہیں. تو شادی کے دن نہ بارات چلی گئی, جب بارات چلی گئی وہاں پہ تو جب وہ پھیروں کا وقت آیا, یعنی فائنل جب رسمیں ہونے لگیں, تو لڑکا اور لڑکے کا باپ پکڑ گئے. انہوں نے کہا کہ ہم تو بارات واپس لے جائیں گے اور اگر تم نہ 10 لاکھ روپیہ دو, اور آپ کو پتا انڈیا کا تو روپیہ اسٹرانگ ہے نا ایز کمپیئر ٹو پاکستان, ہمارا تو آدھی قیمت ہے, یعنی انڈیا کا 10 لاکھ ہمارے تقریباً پاکستان کے 23 لاکھ روپے کے برابر بنتا ہے. تو انہوں نے کہا جی 10 لاکھ روپیہ دو گے, تو اب عامر تم نے ویڈیو ہی نہیں چلائی, ظلم کیا. انہوں نے کہا جی تم 10 لاکھ روپیہ دو گے نا تو ہم تمہاری لڑکی سے شادی کریں گے, ورنہ ہم تمہاری لڑکی سے شادی. لڑکی کے ماں باپ نے کہا ٹھہر جا, انہوں نے دلہے کی اور دلہے کی باپ کی اتنی کٹائی لگائی کہ اب وہ لڑکا کبھی دوبارہ شادی کرنے کا سوچے گا نہیں. اگر تو ماں کا بچہ ہوگا نا تو دوبارہ کبھی کسی سے پیسہ نہیں مانگے گا.
مگر اس میں تو یہ ویڈیو دیکھ رہے ہیں ہم, اس میں تو میاں بیوی جو ہیں وہ دونوں
ماں بچا رہی ہے. ماں رسمیں ہونے لگی تھی نا, جب رسمیں ہونے لگی تو دلہن ہے, جب رسمیں ہونے لگی نا تو اب وہ لڑکے کو, اس نے 10 لاکھ روپیہ مانگا تو لڑکے کے جو لڑکی کے ماں باپ تھے ان کے پاس 10 لاکھ روپیہ نہیں تھا. انہوں نے یہ دیکھیے صاحب, بھارتی میڈیا کے مطابق نکاح کی تقریب کے عین قبل دلہے کے والد نے 10 لاکھ بھارتی روپے مطالبہ کیا اور دھمکی دی کہ اگر مطالبہ پورا نہ ہوا تو میں بارات واپس لے جاؤں گا. اچھا جناب, 10 لاکھ بڑی رقم ہے اور ہیرے کی انگوٹھی. اچھا اس سے پہلے نا لڑکی کے ماں باپ اس کو, جو لڑکے کو تھے, وہ پیسہ بھی دے چکے تھے, 3 لاکھ روپیہ دیا تھا اور ایک ہیرے کی انگوٹھی, لہذا دلہا کے گھر والے پھر بھی مطمئن نہیں تھے, یعنی 3 لاکھ اور ایک انگوٹھی ہیرے کی لے کے بھی مطمئن نہیں تھے. دلہن کے گھر والوں نے دلہے کے گھر والوں کو سمجھانے کی کوشش کی لیکن نہیں مانے, جس پر دلہن کے گھر والے اور مہمانوں کو غصہ آ گیا. انہوں نے اتنا مارا, کہتے ہیں کہ
شادی یاد رکھے گا
یہ شادی تو یاد, مگر یہ اتنا خبیث آدمی تھا کہ اس سے پہلے 2 شادیاں اور کر چکا تھا. 2 شادیاں کر کے ہر جگہ سے پیسے بٹور
تھا.
I know somebody in Canada as well. He said کہ میں شادی کروں گا, 800-1200 کا ان سے سوٹ لوں گا, جہیز دوں گا, زیور سیور اپنے پاس رکھوں گا, لڑکی کو ڈائیورس کر دوں گا اور پھر میں دوسری شادی کر لوں گا. ایسے ایسے لوگ یہاں پہ بھی موجود ہیں, بالکل موجود ہیں. تو بہرحال یہ انڈیا کا واقعہ, ویڈیو دیکھ لیا آپ نے.
پیسوں کی بات کری نا عارفہ جی,
میں نے ویسے اس ویڈیو کو
دو آپ کو انسیڈنٹ,
مگر شکر کریں مرا نہیں.
جو آج کی نیوز ہے نا
بارات میں بھی
لوگ پیسہ لے کے کیا کریں گے, ایک بڑا ہی مشہور آدمی ہے یہاں پر, ٹونی ہائش اس کا نام ہے نا, اینڈ وہ جو امریکن ہے اور اس کی ایک کمپنی تھی زیپوز.
ہاں آج میں زیپوز کی بھی خبر سن رہی تھی.
زیپوز کا اس کی جو ٹوٹل ورتھ ہے ابھی is way over $500 million. کہا جاتا ہے کہ ٹونی جو ہے نا, ٹونی ہائس, یہ تو مر گیا نا, یہ جو ہے یہ اپنے گھر میں, اس کا گھر جلا اور گھر میں مر گیا. لوگوں کا کہنا یہ ہے کہ ہو سکتا ہے اس نے
بیٹے نے اس کے نے مارا,
جان بوجھ کے اس نے کیا, کیونکہ وہ ہی واز لاکڈ اپ ان اے روم اینڈ
وہ یہ بھی کہا جاتا ہے کہ کسی نے مارا.
اب جو ہے بہت سارے لوگ جو ہیں وہ سارے لوگ کہہ رہے ہیں بھائی 500 ملین میں تو ہمارا بھی حصہ ہے. اس نے صرف تھوڑی سی چیزیں, اس نے ول نہیں لکھی ہوئی تھی, کچھ کوئی ول نہیں تھی اس کی, تو اس کے جو یلو سٹکیز ہوتے ہیں نا اس پہ اس نے لکھا کے کچھ, کبھی کبھی کسی کو کا نام لکھ دیا تھا, کبھی کسی کو کرتا ہوں یہ کیا تھا, کبھی کس کو, تو وہ چیزیں جمع کر رہے ہیں لوگ کہ بھائی میرے دیکھو یہ یلو سٹکی, وہ کورٹ میں لے گیا جی یلو سٹکی پہ اس نے کہا تھا مجھے 450,000 وہ کرتا ہے یہ. اب وہ جج صاحب ڈیسائڈ کریں گے. اینی وے وہ معاملہ تو اب کورٹ کچہری میں چلا گیا, اب کب زمانے تک چلتا رہے گا یہ. ایک اور آپ کو بدقسمتی, اگر کسی کی بدقسمتی ہو نا تو وہ دیکھ لیں کہ پیسہ جو ہے یہ آدمی, اب یہ ٹونی ہائسش جو ہے وہ تو
زندہ ہی نہیں,
ختم ہو گیا نا وہ تو معاملہ ہی ختم ہو گیا نا, وہ تو اس نے اتنی محنت کر کے اتنا پیسہ کمایا مگر اس کے کام کچھ بھی نہیں آیا, وہ تو چلا گیا, لڑتے رہو آپس میں. ایک اور آدمی ہے My God, इसका सुने आप. He is worth $300 million के उसके पास क्रिप्टो करेंसी है. $300 million की अब चाहे ऊपर नीचे होता रहा, वो वे ओवर $300 million की उसके पास. अच्छा, क्रिप्टो करेंसी में क्या होता है, आपको एक वॉलेट दिया जाता है, नॉट फिजिकल वॉलेट.
उसका पासवर्ड ही कोई ना गुम गया तो बस फिर गया.
पासवर्ड अगर आपका गुम गया तो आपकी छुट्टी हो गई.
छुट्टी.
अच्छा, आपको ना पांच चांसेस दिए जाते हैं कि आप इन पांच चांसेस में अगर
मेरा पासवर्ड ही भूल गया.
हाँ जी, तो अगर आपके पास पांच चांसेस हैं, अगर पांच चांसेस में अगर आपने नहीं किया तो वो आपका फ्रीज हो गया. वो इस बंदे ने चार उस पांच डिजिट का एक ये पासवर्ड है. चार डिजिट उसको याद थे, आखिरी का डिजिट याद नहीं है उसको. उसने चार ट्राइयां मार ली, गलत निकले. अब उसके पास सिर्फ एक ट्राई है और छह नंबर रह गए. एक ट्राई है और छह नंबर रह गए. अब वो कह रहा है कि मैं अगर मैंने ये ट्राई मार ली और गया तो मेरा तो पैसे $300 million गए. तो अब वो रख के बैठा हुआ है. मैंने $300 million
देखें, पैसे की बात करते हैं. जेफरी एप्स्टन, कौन नहीं जानता जेफरी एप्स्टन को. यानी दुनिया के अमीर तरीन लोग इसके आइलैंड्स में आके ठहरा करते होते थे. और फिर आजकल पैसा इतनी बदकिस्मती है, इतनी बड़ी बदकिस्मती है कि जेफरी एप्स्टन ने उस जमाने में जब लड़कियों को काम की जरूरत, अगेन आई एम नॉट अगेंस्ट वुमन, ठीक है, काम की जरूरत हुई तो उन्होंने हर तरह से सब कुछ करने के लिए तैयार हुई. जेफरी एप्स्टन जेल में चला जाता है, जेल में खुदकुशी सुसाइड कर लेता है. सुसाइड उसने पता नहीं की थी या उसको मारा गया था, वल्ला आलम बिस्सवाब. क्योंकि अगर जेफरी एप्स्टन अगले दिन कोर्ट में हाजिर हो जाता तो बड़े बड़े लोगों के नाम जो थे वो जाहिर हो जाने थे. आपको पता है क्वीन का ये जो क्वीन का बेटा वो भी इसमें शामिल है, एंड्रियो शामिल है. बिल क्लिंटन का नाम आ जाना था, डोनाल्ड ट्रंप का नाम, पता नहीं किस किस दुनिया की बड़ी शख्सियत का नाम आ जाना था जो इसके मेहमान थे. तो जेफरी एप्स्टन ने नेक्स्ट डे कोर्ट में अपीयर होना था, मगर उस रात जनाब उसकी लाश को लटकता हुआ पाया गया. हाउ इट इज पॉसिबल कि उसके पास कोई शख्स जो इतनी सीरियस केस के बीच में अगर कोर्ट में है तो उसके पास कोई ऐसी चीज मौजूद हो कि वो अपने आप को छत से लटका ले. अब क्या हुआ, जेफरी एप्स्टन तो मरता बना, मगर लड़कियों को तो पैसा चाहिए, वो जो उस वक्त थी, बिकॉज दे नो कि उसके उसकी जायदाद बहुत ज्यादा है. ही वाज द रिचेस्ट मैन. अब जो उसकी वाइफ थी ना, अल्टीमेटली उसको गिल्टी करार, सहूलतकार के तौर पर उसको गिल्टी करार दे दिया गया है. और शाजिया जी इस खबर को मेरा ख्याल है शायद तफसील के साथ पेश करेंगी. तो मैं सोच रही थी कि इतना पैसा, जेफरी एप्स्टन तुम तो दुनिया में वैसे ना रहे. खातून वैसे चली गई. जो लड़कियां ये पैसा लेंगी या कोर्ट जिनको पैसा देगी, ना मालूम वो इस पैसे को किस तरह से इस्तेमाल करेंगी. दैट्स व्हाट इट इज. जैस्मिन परमार से हम आपकी मुलाकात करवाना चाहते हैं मॉर्गेज के हवाले से. मगर साहब 2022, आई डोंट नो, कभी कभी हिस्ट्री को पढ़िएगा, 1918 को पढ़िएगा जब स्पेनिश फ्लू आया था. स्पेनिश फ्लू आने के 10 साल के बाद क्या हुआ था और स्पेनिश फ्लू आने के 20 साल के बाद क्या हुआ था. वी ग्रेजुअली हेडेड टुवर्ड्स द ग्रेट डिप्रेशन, ठीक. और इस वक्त दुनिया किस तरफ जा रही है, दिखने में चीजें बड़ी खूबसूरत नजर आ रही हैं मगर अंदर खाते अंडरग्राउंड क्या है, वो लालम बिस्सवाब. जैस्मिन परमार, अगर आप मॉर्गेज देना चाहते हैं, इस वक्त स्काई रॉकेटिंग प्राइसेस हैं घरों की, मगर जैस्मिन परमार की एक मैं आपको गारंटी देती हूं कि इफ शी विल से यस देन शी विल डू इट. इफ शी विल से यस तो शी विल डेफिनेटली डू इट. जैस्मिन जी गुड आफ्टरनून. कमर्शियल मॉर्गेज, रेजिडेंशियल मॉर्गेज, फ्री फाइनेंसिंग, रिन्यूअल मॉर्गेज की डिफिकल्टीज में, डाउन पेमेंट्स के इशू में, सेल्फ एम्प्लॉयड हैं तब भी आप अपनी मॉर्गेज के लिए एक आपको प्राइवेट फंड चाहिए सेकंड मॉर्गेज, एक बात का यकीन कीजिएगा कि ये डायरेक्टली बैंक से आपको मॉर्गेज लेके देंगी. फर्स्ट मॉर्गेज डायरेक्टली बैंक से लेके देंगी. जैस्मिन जी गुड आफ्टरनून, हाउ आर यू.
आई एम गुड, हाउ आर यू.
आर यू रेडी फॉर क्रिसमस?
Yes.
I'm Are you ready to remove snow?
I'm ready to remove snow. I'm ready to go.
I can feel it. I can feel it, ma'am. I can feel it. तो बच्चा कल तैयार हो जाओ और क्रिसमस ईव पे तो बड़ी बर्फ हटानी पड़नी है.
Really, है ना? फ्राइडे को स्टॉर्म कह रहे हैं.
I know. तो फिर कौन बर्फ हटाएगा? आप क्या आपके मियाँ?
मियाँ.
नहीं नहीं, जसमायरा से हटवाइएगा.
जसमायरा कहेगी मुझे बात छोड़ दो, आई विल प्ले विद इट.
Anyways, Jasmine Parmar, 647-923-5659. जी
Jasmine जी, आप फरमाइए. हाँ जी, जरूर आपा जी. सो बेसिकली आज हम हमेशा अपने लिसनर से बात करते हैं डिफरेंट डिफरेंट प्रोडक्ट्स के बारे में, डिफरेंट डिफरेंट यू नो जो नए रूल्स आते हैं या कोई भी मॉर्गेज इंडस्ट्री में न्यूज आती है हम उसके बारे में बात करते हैं. सो टेक्निकली हमारे क्लाइंट जानते हैं, हमारे सारे लिसनर्स हमें काफी टाइम से सुन रहे हैं तो वो हमारे बारे में जानते हैं, हमारे प्रोडक्ट्स और सर्विसेज के बारे में भी जानते हैं. सो आई एम जस्ट नॉट गोना टेक टू मच ऑफ अवर टाइम टुडे एंड आई एम गोना कीप इट वेरी शॉर्ट एंड ब्रीफ टू जनरलाइज कि हमारी सर्विसेज क्या है और हम किस में स्पेशलाइज करते हैं. सो बेसिकली ऑफकोर्स एज हम हमेशा बात करते हैं कभी रेजिडेंशियल मॉर्गेजेस के बारे में, कभी कमर्शियल मॉर्गेजेस के बारे में कि हम सारी तरह की मॉर्गेजेस करते हैं. वी स्पेशलाइज इन रेजिडेंशियल एंड कमर्शियल मॉर्गेजेस एज वेल. सो अगर हमारे लिसनर्स यू नो दे आर वंडरिंग कि हमारी क्या सर्विसेज हैं, हम क्या कर सकते हैं, सो मैं आज एक बार से दोबारा से बताती हूँ कि हमारे इन हाउस हम किस तरह की रेजिडेंशियल मॉर्गेजेस के लिए टेक केयर करते हैं, किस तरह की कमर्शियल मॉर्गेजेस हम टेक केयर करते हैं. सो व्हेन इट कम्स टू रेजिडेंशियल मॉर्गेज, अगर आप फर्स्ट टाइम होम बायर हैं या न्यू इमिग्रेंट है या ऑलरेडी एग्जिस्टिंग ओनर है और इन्वेस्टमेंट प्रॉपर्टी बाय करने के बारे में सोच रहे हैं या आप कोई इक्विटी निकालना चाहते हैं, आप घर अपग्रेड करना चाहते हैं, डाउनग्रेड करना चाहते हैं, यू नीड मनी फॉर सम सॉर्ट ऑफ यू नो फैमिली अरेंजमेंट और या आपको घर में कुछ रेनोवेशन के लिए पैसे चाहिए, तो चाहे किसी भी तरह की रेजिडेंशियल मॉर्गेज हो, आप चाहे फर्स्ट टाइम होम बायर हो चाहे न्यू इमिग्रेंट हो और आप वंडर कर रहे हो कि कैसे हमारी मॉर्गेज होगी, तो डेफिनेटली आप हमसे कॉन्टेक्ट कर सकते हैं. हम हर तरह की रेजिडेंशियल मॉर्गेज करते हैं, चाहे वो ओनर ऑक्यूपाइड है, चाहे रेंटल प्रॉपर्टी है, चाहे इन्वेस्टमेंट प्रॉपर्टी है, चाहे बिल्डेबल प्रॉपर्टी है. हम हमेशा यही बोलते हैं कि आप जो भी तरह की इन्वेस्टमेंट करनी है प्रॉपर्टी बाय करने से पहले आप जरूर एक मॉर्गेज प्रोफेशनल के साथ मिल लें, उनसे बात कर लें ताकि आपको पता हो कि आपकी जो ट्रांजैक्शन है ट्रांजैक्शन में कोई प्रॉब्लम ना आए, आपकी ट्रांजैक्शन जो है हैसल फ्री ट्रांजैक्शन हो, स्मूथली आपकी ट्रांजैक्शन हो जाए. सो अगर आपको कोई भी इसमें रेजिडेंशियल मॉर्गेज के बारे में आपको कोई भी क्वेश्चन है, feel free to give me a call, come and see us in person. I will be more than happy to sit down with you and go through the entire process, you know, check through the whole financial review and offer you our services. And aapko batayenge ki kis tarah se aapki mortgage ho sakti hai, kya down payment requirement hai, kya credit score requirement hai aur kitne ke liye aap qualify karte hain. Again, chahe aap self-employed hain ya aap employed hain या आप कॉन्ट्रैक्ट पे काम करते हैं, देयर इज ऑलवेज सम गुड प्रोग्राम्स फॉर एवरी टाइप ऑफ इनकम इनकम एप्लीकेंट्स आउट देयर. सो अगेन फील फ्री टू स्पीक टू अस. हम हमेशा बोलते हैं जब भी आप हमसे बात करते हैं, जैसे आप एक अपने डॉक्टर से बात करते हैं, यू डोंट हाइड एनीथिंग फ्रॉम देम, यू डोंट हाइड एनीथिंग फ्रॉम अस एंड यू डू डिस्कस योर फाइनेंशियल्स विद अस कंप्लीटली ताकि हम आपको एक साउंड एडवाइस कर सकें, आपको उस हिसाब से सजेस्ट कर सकें कि किस तरह से आपकी रेजिडेंशियल मॉर्गेज जो है वो होगी, व्हाट यू आर लुकिंग एट, व्हाट्स द इंटरेस्ट रेट, व्हाट्स द डाउन पेमेंट. सो वी विल बी मोर देन हैप्पी टू वॉक यू थ्रू द एंटायर प्रोसेस फ्रॉम द बिगिनिंग टू द एंड अंटिल यू गेट योर हाउस कीज. अगेन ये रेजिडेंशियल के बारे में बात होगी, कमर्शियल किसी भी तरह की कमर्शियल प्रॉपर्टी है, सिंगल रेंटेड यूनिट है, ओनर ऑक्यूपाइड यूनिट है या आपके पास मल्टीपल स्टोरी प्रॉपर्टीज है, जो भी है हम हर तरह की कमर्शियल मॉर्गेज में आपकी हेल्प कर सकते हैं. अगेन किसी भी तरह की रेजिडेंशियल या कमर्शियल मॉर्गेज के लिए आप मेरे साथ और मेरी टीम के साथ कॉन्टैक्ट कर सकते हैं, 647-923-5659. 647-923-5659. हमारा ऑफिस ग्रांटेड में है ऑन द मेजर इंटरसेक्शन ऑफ एयरपोर्ट रोड एंड क्वीन स्ट्रीट. अगेन द फोन नंबर टू कॉल अस इज एट 647-923-5659.
जैस्मिन परमार का नंबर. जैस्मिन जी, लव यू एंड थैंक यू वेरी मच.
थैंक यू सो मच आफरी. थैंक यू सो मच.
हैव अ वंडरफुल टाइम और नाइस स्नो रिमूवल टाइम. साहब, जिक्र करना चाहती हूँ अगर आपको लॉ ऑफिस की जरूरत है तो मरिक लॉ ऑफिस का नंबर नोट कर लीजिएगा. बहुत खूबसूरत इंसान है. रियल स्टेट की क्लोजिंग तो 647-726-1949. ڈینٹل ٹریٹمنٹ کے لیے اور ابھی چند دن باقی ہیں, چھٹیوں میں بھی یہ ڈینٹل آفیسز کھلے ہیں, آپ اس سال کے بینیفٹس کو ضائع ہونے سے بچائیں جن لوگوں کے پاس انشورنس پلانز ہیں. تو ڈاکٹر نازیہ رحمان کا نمبر آپ نوٹ کر لیجئے گا, ایک ان کا آفس 150 یلو ایونس پہ ہے, ایک 65 ماؤنٹ پیلیئر, یہ مسساگا روڈ اینڈ فائنینشیل ڈرائیو کا انٹرسیکشن, یہ بھی برامپٹن میں ہی ہے, 9058721100. اسکاربرو میں اگر آپ ہیں تو ڈاکٹر پدمجا کا ذکر کرنا چاہیے, ونڈرفل ڈاکٹر, شی از اے سیویئر, ٹوتھ سیویئر میں ان کو کہا کرتی ہوتی ہوں, اور یہ سچ ہے, جو اللہ کی بنائی ہوئی چیز ہے نا, ایکچوئل دانت اس کا کوئی بدل نہیں ہے, شی از اے ٹوتھ سیویئر. بڑے ریزنیبل چارجز ہیں, انشورنس پلان ہے یا نہیں, اور اگر آپ کے پاس اس سال کے بینیفٹس ہیں اور انشورنس پلان ہے, وہ اوور بلنگ نہیں کرتی ہیں. واٹ اے ونڈرفل پرسن, ضرور وزٹ کریں ڈاکٹر پدمجا, 4162997466 ان کا نمبر ہے, اور برامپٹن میں ہمارے ایک ڈاکٹر صاحب ڈاکٹر مجیب قاضی, آپ کی کنوینئنس کے مطابق ویری سینٹرلی لوکیٹڈ کوئنز اینڈ ہینسن کے اوپر ان کا ایک کلینک ہے جو کہ کوئن اسٹریٹ کوئنز اینڈ ہینسن ردر فورڈ ہینسن پہ, اور سیکنڈ کلینک ان کا کوئنز نو ولیمز پارک وے اینڈ کرائسلر, ولیمز پارک وے اینڈ کرائسلر, کرائسلر پلانٹ کے بالکل سامنے اسٹیٹ آف دا آرٹ کلینک ہے ڈاکٹر مجیب قاضی, آپ ان کو وزٹ کر لیجیے گا. ماجی جمال صاحب کہتے ہیں بی بی تو چل دی بان, گلاں تے تہاڈے نال میں بڑیاں کرنیاں سی پر میں کر نہیں سکدی.
بس ایک 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 نیوز بتا چلوں, کل رات کو ایک